ਆਸਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਗੁਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੁੰਡਲੀਆ ਸੁਣੋ ਬਾਤ ਅਬ ਸਿੰਘਰ ਕੀ ਕਰੀ ਸ਼ਾਹੇ ਜਿਮ ਕੂਟ ਕੂਟਤ ਮਾਰਤ ਸੋ ਥਕਿਓ ਖਾਲਸੋ ਪਇਓ ਅਖੂਟ ਖਾਲਸਾ ਪਇਓ ਅਖੂਟ ਨਦੀ ਜਿਮ ਸੰਮੇ ਵਾਣੀ ਅਗਲੇ ਆਗੇ ਤੁਰੇ ਔਰ ਚਬ ਆਵੈ ਪਾਣੀ ਸਤਿਗੁਰ ਵਧਾਇਆ ਖਾਲਸਾ ਅਬ ਆਖ ਉਚਾਰੇ ਜੋ ਦੁਸ਼ਮਣ ਥੇ ਖਾਲਸੇ ਸੋ ਥੋਹਰ ਜਿਉਂ ਗਾਰੇ ਸੁਣੋ ਬਾਤ ਅਬ ਸਿੰਘਣ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋਜੂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਇਸ ਆਪਣੇ ਮਨੁੱਖਾ ਜਨਮ ਨੂੰ ਇਸ ਦੇਹ ਨੂੰ ਪਵਿੱਤਰ ਸਫਲ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿੱਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ। ਗੁਰੂ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਜੋ ਗੁਰੂ ਜੀ ਦੀ ਕਿਰਪਾ ਸਦਕਾ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਰੰਭ ਹੋਈ ਹੈ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਅਹਿਮਦ ਸ਼ਾਹ ਜੋ ਸੀ ਉਹ ਭਰਤਪੁਰੀਏ ਜੱਟ ਜਵਾਹਰ ਮੱਲ ਉਹਦੇ ਮਾਮਾ ਰਾਏ ਮੱਲ ਹੁਣਾਂ ਨੂੰ ਹਰਾ ਕਰਕੇ ਆਗਰੇ ਦਾ ਕਿਲ੍ਹਾ ਵੀ ਫਤਿਹ ਕਰਕੇ ਅਤੇ ਹੋਰ ਦਿੱਲੀ ਵਿੱਚ ਨਜੀਬ ਖਾਨ ਦੌਲਾ ਰਹੇਲਾ ਪਠਾਨ ਉਹਨੂੰ ਵਜ਼ੀਰ ਥਾਪ ਗਏ। ਸਰਹੰਦ ਦੇ ਵਿੱਚ ਜੈਨ ਖਾਨ ਨੂੰ ਆਪਣਾ ਸੂਬੇਦਾਰ ਥਾਪ ਕੇ ਅਤੇ ਆਪ ਅੰਮ੍ਰਿਤਸਰ ਆ ਗਿਆ। ਮਨ 'ਚ ਹੰਕਾਰ ਆ ਗਿਆ ਵੀ ਜਿਸ ਕਿਲ੍ਹੇ ਨੂੰ ਮਾਰਨ ਵਾਸਤੇ ਜਿਸ ਕਿਲ੍ਹੇ ਦੇ ਵਿੱਚ 12 ਸਾਲ ਦਾ ਸਾਜੋ ਸਮਾਨ ਪਿਆ ਹੋਇਆ ਸੀ ਉਹ ਤਾਂ ਮੈਂ ਕੋਈ 8 ਦਾਨਣਾਂ ਵਿੱਚ ਹੀ ਫਤਿਹ ਕਰ ਦਿੱਤਾ ਹੈ। ਹੁਣ ਇਹਨੇ ਬੀੜਾ ਚੁੱਕਿਆ ਵੀ ਸਿੰਘ ਖਤਮ ਕੀਤੇ ਜਾਣ, ਕਿਉਂਕਿ ਇਹ ਜਦੋਂ ਵੀ ਲੁੱਟ ਮਾਰ ਕਰਕੇ ਦਿੱਲੀ ਮਥੁਰਾ ਬਲਬਗੜ੍ਹ ਦਾ ਰਾਜਾ ਜਿਹੜਾ ਸੀ ਉਹਨੂੰ ਲੁੱਟ ਕੇ ਜਦੋਂ ਵੀ ਇਹ ਖੜਦਾ ਸੀ ਕਾਬਲ ਕੰਧਾਰ ਨੂੰ ਤਾਂ ਖਾਲਸੇ ਲੁੱਟਦੇ ਸੀ। ਇਸ ਗੱਲ ਪਿੱਛੇ ਬੜਾ ਦੁਖੀ ਸੀ। ਇਹਨੇ ਹੁਣ ਧਾਰੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਸਿੰਘ ਖਤਮ ਕੀਤੇ ਜਾਣ। ਆਪਣੇ ਸੂਬੇਦਾਰ ਵਜ਼ੀਰ ਥਾਪਦਾ ਹੋਇਆ ਅੰਮ੍ਰਿਤਸਰ ਵਿਖੇ ਆ ਕੇ ਪਹੁੰਚ ਗਿਆ, ਜਿੱਥੇ ਰਾਮਗੜ੍ਹ ਕਿਲ੍ਹਾ ਰਾਮ ਰੌਣੀ ਕਿਲ੍ਹਾ ਖਾਲਸੇ ਨੇ ਆਪਣੀ ਮਿਹਨਤ ਨਾਲ ਸਾਜਿਆ ਬਣਾਇਆ ਸੀ। ਅਤੇ ਮੀਰ ਮੰਨੂ ਨੇ ਆਪਣੇ ਸਦੀਕ ਬੇਗ ਅਦੀਨਾ ਬੇਗ ਅਤੇ ਉਦੋਂ ਹੀ ਜੱਸਾ ਸਿੰਘ ਰਾਮਗੜੀਆ ਇਹ ਵੀ ਚੜ੍ਹ ਕੇ ਆਏ ਸਨ ਖਾਲਸੇ ਉੱਤੇ ਚੜ੍ਹਾਈ ਕਰਨ ਵਾਸਤੇ। ਅਖੀਰੀ ਜਦੋਂ ਸ਼ਾਹ ਨਵਾਜ਼ ਮੁਲਤਾਨ 'ਤੇ ਕਬਜ਼ਾ ਕਰ ਲਿਆ, ਮੀਰ ਮੰਨੂ ਨੇ ਆਪਣੀ ਫੌਜ ਵਾਪਸ ਮੰਗਾਈ ਅਤੇ ਫਿਰ ਖਾਲਸੇ ਦੀ ਮਦਦ ਲਈ ਸੀ। ਇਹ ਕਿਲ੍ਹਾ ਜਿਹੜਾ ਬਣਾਇਆ ਸੀ ਇੱਥੇ ਜੋ ਸ਼੍ਰੀ ਰਾਮਸਰ ਸਰੋਵਰ ਹੈ, ਜਿਸ ਕਿਨਾਰੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਰਚੀ, ਇੱਥੇ ਉਹ ਕਿਲ੍ਹਾ ਬਣਾਇਆ ਸੀ ਸ਼ਹੀਦਾਂ ਵਾਲੇ ਸਥਾਨ 'ਤੇ। ਸਿੰਘਾਂ ਨੇ ਆਪਣੇ ਹੱਥੀਂ ਮਿਹਨਤ ਕਰਕੇ ਉਸ ਥਾਂ 'ਤੇ ਆ ਕੇ ਨਿਆਮਤ ਸ਼ਾਹ ਨੇ ਟਿਕਾਣਾ ਕਰ ਲਿਆ। ਫਿਰ ਜਿਵੇਂ ਨੇ ਮਾੜੇ ਕੰਮ ਕੀਤੇ, ਜਿਵੇਂ ਅੰਮ੍ਰਿਤਸਰ ਵਿੱਚ ਇਹਨੇ ਗੁਰੂ ਕੇ ਸਥਾਨ ਢਾਲਣੇ ਸ਼ੁਰੂ ਕਰ ਦਿੱਤੇ, ਉਹ ਵੱਡਾ ਘੱਲੂਘਾਰਾ ਜਿਵੇਂ ਹੋਇਆ, ਉਹ ਪ੍ਰਸੰਗ ਅੱਜ ਆਰੰਭ ਹੋਣ ਜਾ ਰਿਹਾ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਦਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੁੰਡਲੀਆ ਸੁਣੋ ਬਾਤ ਅਬ ਸਿੰਘਨ ਕੀ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿ ਰਹੇ ਹੈ, ਖਾਲਸਾ ਜੀ ਹੁਣ ਜਿਹੜੀ ਕਥਾ ਹੈ, ਜਿਹੜੀ ਗੱਲਬਾਤ ਹੈ, ਵਿਚਾਰ ਹੈ, ਉਹ ਸੁਣੋ ਸਿੰਘਾਂ ਦੀ।
ਕਰੀ ਸ਼ਾਹੇ ਜਿਮ ਕੂਟ।
ਜਿਵੇਂ ਅਹਿਮਦ ਸ਼ਾਹ ਨੇ ਆਪਣੇ ਵੱਲੋਂ ਸਿੰਘਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ, ਇੱਧਰੋਂ ਸਿੰਘਾਂ ਨੇ ਜਿਵੇਂ ਅਹਿਮਦ ਸ਼ਾਹ ਨੂੰ ਦੁਖੀ ਕੀਤਾ ਅਤੇ ਲੁੱਟਦੇ ਰਹੇ। ਅਹਿਮਦ ਸ਼ਾਹ ਗੁਰੂ ਕੇ ਸਿੰਘਾਂ ਨੂੰ, ਗੁਰੂ ਕੇ ਖਾਲਸੇ ਨੂੰ ਕੁੱਟਦਾ ਲੁੱਟਦਾ ਮਾਰਦਾ ਟੁੱਕਦਾ ਵੱਢਦਾ ਥੱਕ ਗਿਆ।
ਖਾਲਸੋ ਪਇਓ ਅਖੂਟ।
ਪਰ ਗੁਰੂ ਕਾ ਖਾਲਸਾ ਜਿਹੜਾ ਉਹ ਅਖੁੱਟ ਹੀ ਰਿਹਾ। ਅਖੁੱਟ ਦਾ ਮਤਲਬ ਨਾ ਮੁੱਕਣ ਵਾਲਾ, ਨਾ ਮੁੱਕਣ ਵਾਲੇ ਗੁਰੂ ਕੇ ਸਿੰਘ ਰਹੇ।
ਖਾਲਸਾ ਪਇਓ ਅਖੂਟ ਨਦੀ।
ਵਿਸ਼ੇਸ਼ ਰਾਮ ਦਾ
ਖਾਲਸਾ ਪਇਓ।
ਇਸ ਤਰ੍ਹਾਂ ਖਾਲਸਾ ਤੇ ਅਖੁੱਟ ਹੀ ਰਿਹਾ, ਨਾ ਮੁੱਕਣ ਵਾਲਾ। ਜਿਵੇਂ ਗੁਰਬਾਣੀ ਦੇ ਬਚਨ ਹੈ, ਇਹੋ ਤਾਂ ਨਾ ਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀ ਯਾਦ ਦਿਖਾਏ। ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਗਲਾਂ ਪਠਾਣਾ ਨੂੰ ਦਿਖਾ ਦਿੱਤਾ ਵੀ ਜਿਸ ਖਾਲਸੇ ਨੂੰ ਅਸਾਂ ਨੇ ਪੈਦਾ ਕੀਤਾ ਹੈ ਉਸ ਨੂੰ ਕੋਈ ਨਹੀਂ ਖਤਮ ਕਰ ਸਕਦਾ। ਅਹਿਮਦ ਸ਼ਾਹ ਖਾਲਸੇ ਨਾਲ ਵੈਰ ਬੰਨ ਲਿਆ, ਖਤਮ ਕਰਨਾ ਸ਼ੁਰੂ ਕਰ ਦਿੱਤਾ, ਪਰ ਗੁਰੂ ਕੇ ਸਿੰਘ ਅਖੋਟੀ ਰਹਿ ਨਹੀਂ ਮੁੱਕੇ।
ਨਦੀ ਜਿਵੇਂ ਸੁੰਮੇ ਵਾਲੀ।
ਜਿਵੇਂ ਕਹਿੰਦੇ ਨਦੀ ਹੁੰਦੀ ਹੈ ਸੁੰਮੇ ਵਾਲੀ, ਸੁੰਮੇ ਵਾਲੀ ਨਦੀ ਕਿਹੜੀ ਹੈ, ਜਿਹੜੇ ਪਹਾੜਾਂ 'ਚ ਝਰਨੇ ਫੁੱਟਦੇ ਹੈ ਨਾ, ਉਹ ਪਾਣੀ 12 ਮਹੀਨੇ ਇੱਕ ਬਰਾਬਰ ਆਉਂਦਾ ਹੈ। ਇੱਕ ਨਦੀਆਂ ਉਹ ਹੁੰਦੀਆਂ ਜਿਨ੍ਹਾਂ ਵਿੱਚ ਮੀਂਹ ਕਣੀ ਨਾਲ ਪਾਣੀ ਵੱਧ ਜਾਂਦਾ ਹੈ ਬਰਸਾਤਾਂ ਵਿੱਚ, ਫਿਰ ਘੱਟ ਜਾਂਦਾ ਹੈ, ਉਹ ਬਰਸਾਤੀ ਨਦੀਆਂ ਜਾਂ ਨਾਲੇ ਹੁੰਦੇ ਹੈ। ਇੱਕ ਸੁੰਮੇ ਵਾਲੀਆਂ ਨਦੀਆਂ ਜਿਨ੍ਹਾਂ ਦੇ ਝਰਨੇ ਆਪਣੇ ਆਪ ਫੁੱਟਦੇ ਜ਼ਮੀਨ ਦੇ ਵਿੱਚੋਂ, ਸਮੁੰਦਰ ਵਾਂਗ ਅਤੇ ਦਰਿਆਵਾਂ ਦਾ ਉਹ ਪਾਣੀ ਵਹਿੰਦਾ ਕਿਵੇਂ ਪਹਾੜਾਂ ਵਿੱਚੋਂ ਝਰਨੇ ਫੁੱਟਦੇ ਆ ਅਤੇ ਪਾਣੀ 12 ਮਹੀਨੇ ਇੱਕ ਸਾਰ ਉਹ ਨਦੀਆਂ ਵਗਦੀਆਂ। ਗੁਰੂ ਕੇ ਸਿੰਘ ਉਹ ਹੈ, ਗੁਰੂ ਨਾਨਕ ਦੇਵ ਜੀ ਦਾ ਥੜਾ ਇੱਕ ਗਿਆ ਦੂਜਾ ਖੜਾ, ਇੱਕ ਸ਼ਹੀਦ ਹੁੰਦਾ 10 ਪੈਦਾ ਹੁੰਦੇ ਹੈ। ਅਤੇ ਗੁਰੂ ਕੇ ਖਾਲਸੇ ਗੁਰੂ ਮਹਾਰਾਜ ਜੀ ਦੇ ਬਚਨ ਆਉਂਦੇ ਰਹਿਤਨਾਮਿਆਂ ਵਿੱਚ, ਜਿਨਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਉਨਕੀ ਸੰਸਰ ਜੋ ਕਰੇ ਕਲ ਜਾਏ ਕੁੱਲ ਸਾਥ। ਉਹਦੀਆਂ ਕੁੱਲਾਂ ਸੜ ਜਾਣੀਆਂ, ਕਿਉਂਕਿ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਸਿਰਜਣਾ ਖਾਲਸੇ ਦੀ ਅਸੀਂ ਆਪਣੇ ਹੱਥੀਂ ਕੀਤੀ ਹੈ ਉਹ ਵਾਹਿਗੁਰੂ ਦੇ ਹੁਕਮ ਨਾਲ, ਅਤੇ ਉਸ ਖਾਲਸੇ ਦੀ ਜਿਹੜਾ ਕੋਈ ਬਰਾਬਰੀ ਕਰੇਗਾ, ਖਤਮ ਕਰਨਾ ਚਾਹੇਗਾ, ਉਹ ਆਪਣੀਆਂ ਕੁੱਲਾਂ ਦਾ ਨਾਸ ਕਰਕੇ ਬਹਿ ਜਾਵੇਗਾ। ਅਹਿਮਦ ਸ਼ਾਹ ਨੇ ਉਹ ਬੀੜਾ ਚੁੱਕਿਆ, ਪਰ ਗੁਰੂ ਕਾ ਖਾਲਸਾ ਜਿਵੇਂ ਨਦੀ ਸੁੰਮੇ ਵਾਲੀ ਹੁੰਦੀ ਹੈ, ਪਾਣੀ ਕਦੀ ਮੁੱਕਦਾ ਨਹੀਂ, ਇਸੇ ਤਰ੍ਹਾਂ ਅਖੋਟੀ ਰਿਹਾ
ਅਗਲੇ ਆਗੇ ਤੁਰਿਓ,
ਤੇ ਜਿਵੇਂ ਉਹ ਪਾਣੀ ਅੱਗੇ ਦਾ ਅੱਗੇ ਤੁਰਿਆ ਜਾਂਦਾ ਹੈ,
ਜਬ ਆਵੇ ਪਾਣੀ
ਤੇ ਝੱਟ ਦੇਣੀ ਫਿਰ ਪਿੱਛੇ ਪਾਣੀ ਚੜ੍ਹਦਾ ਆਉਂਦਾ ਉਹ ਸੁੰਮੇ ਵਾਲੀ ਨਦੀ ਦੇ ਵਿੱਚ, ਇਸੇ ਤਰ੍ਹਾਂ ਗੁਰੂ ਕੇ ਸਿੰਘ ਆ ਪਠਾਣ ਵੀ ਥੱਕ ਗਏ, ਮੁਗਲ ਵੀ ਥੱਕ ਗਏ, ਪਰ ਗੁਰੂ ਕੇ ਖਾਲਸੇ ਨੂੰ ਖਤਮ ਨਹੀਂ ਕਰ ਸਕੇ।
ਸਤਿਗੁਰ ਵਧਾਇਆ ਖਾਲਸਾ,
ਸਤਿਗੁਰੂ ਜੀ ਨੇ ਤੇ ਖਾਲਸਾ ਆਪਣੇ ਹੱਥੀਂ ਬੂਟਾ ਲਾਇਆ ਸੀ ਤੇ ਵੇਲ ਵਧਾਈ ਹੋਈ ਸੀ,
ਸਭ ਆਖ ਉਚਾਰੇ,
ਸਾਰੇ ਇਹੀ ਆਖ ਕੇ ਉਚਾਰਦੇ ਹੈ, ਹੈਰਾਨ ਹੋ ਜਾਂਦੇ ਹੈ, ਸਿਰ ਦਰਦ ਹੋਣ ਲੱਗ ਜਾਂਦੇ ਹੈ ਵੀ ਗੁਰੂ ਕੇ ਖਾਲਸੇ ਕਦੋਂ ਦਿਆ, ਜ਼ਕਰੀਆ ਖਾਨ ਹੋਣੀ, ਮੀਰ ਮੰਨੂ ਹੋਣੀ, ਇਹ ਸਮੇਂ ਸਮੇਂ ਦੇ ਹਾਕਮ ਔਰੰਗਜ਼ੇਬ ਹੋਣੀ ਖਤਮ ਕਰਨਾ ਚਾਹਿਆ ਗੁਰੂ ਕੇ ਸਿੰਘ ਨੂੰ, ਪਰ ਗੁਰੂ ਕੇ ਸਿੰਘ ਖਤਮ ਨਹੀਂ ਹੋਏ। ਸਤਿਗੁਰ ਦਾ ਖਾਲਸਾ ਤੇ ਵੱਧਦਾ ਹੀ ਜਾਂਦਾ ਹੈ, ਆਪਣੇ ਮੂੰਹ ਵਿੱਚ ਉਂਗਲਾਂ ਦੇ ਕੇ ਲੋਕ ਕਹਿੰਦੇ ਹਨ,
ਜੋ ਦੁਸ਼ਮਣ ਥੇ ਖਾਲਸੇ,
ਜਿਹੜੇ ਦੁਸ਼ਮਣ ਸਨ ਗੁਰੂ ਕੇ ਸਿੰਘਾਂ ਦੇ ਖਾਲਸੇ ਦੇ,
ਸੋ ਥੋਹਰ ਜਿਉਂ ਗਾਰੇ,
ਉਹ ਤੇ ਕਹਿੰਦੇ ਜਿਵੇਂ ਉਹ ਥੋਰ ਹੁੰਦੀ ਹੈ ਨਾ, ਕੰਡਿਆਲਾ ਇੱਕ ਕੰਡਿਆਲੀ ਬੂਟੀ ਹੁੰਦੀ ਹੈ, ਬੂਟੇ ਹੁੰਦੇ ਆ, ਇੱਕ ਇਹਦੇ ਥੋਹਰ ਦੇ ਕਈ ਪਹਿਲਾਂ, ਅੱਜ ਕੱਲ੍ਹ ਤਾਂ ਉਹ ਜ਼ਮਾਨੇ ਖਤਮ ਹੋ ਗਏ ਆ, ਇਹ ਕੰਡਿਆਲੀ ਹੁੰਦੀ ਹੈ, ਕੰਡੇ ਲੱਗੇ ਹੁੰਦੇ ਨੂੰ, ਅਤੇ ਪਹਿਲਾਂ ਜ਼ਿਮੀਂਦਾਰ ਲੋਕ ਇਹਦੀ ਵਾੜ ਕਰਦੇ ਹੁੰਦੇ ਸੀ ਖੇਤਾਂ ਦੁਆਲੇ, ਅਤੇ ਇਹ ਥੋਹਰ ਕਿਵੇਂ ਹੁੰਦੀ, ਇਹ ਜਦੋਂ ਵੱਧਦੀ ਜਾਂਦੀ ਹੈ ਨਾ, ਅਤੇ ਇਹਨੂੰ ਵੱਧਦਿਆਂ ਇਹਨੂੰ ਕੌੜ ਜੀ ਇੱਕ ਇੱਥੇ ਆ ਜਾਂਦੀ ਹੈ, ਚਿੱਟੀ ਚਿੱਟੀ ਜੀ, ਫਿਰ ਆਪਣੇ ਆਪ ਹੀ ਸੜ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਖਾਲਸੇ ਦੁਸ਼ਮਣ ਹੈ ਉਹ ਥੋਰ ਬੂਟੀ ਵਾਂਗ ਹੈ, ਆਪਣੇ ਆਪ ਹੀ ਉਹ ਵੱਧਦੇ ਵੱਧਦੇ ਸੜ ਕੇ ਗਲ ਜਾਂਦੇ ਹੈ, ਪਰ ਗੁਰੂ ਕੇ ਸਿੰਘਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਦੋਹਰਾ ਟੱਬਰ ਬਹਾਲੇ ਮਾਲਵੇ,
ਗੁਰੂ ਕੇ ਸਿੰਘਾਂ ਨੇ ਟੱਬਰ ਜਿਹੜੇ ਆਪਣੇ ਟੱਬਰ ਕਹੀਦਾ ਹੈ, ਜਿਹੜਾ ਪਰਿਵਾਰ ਬਾਲ ਬੱਚਾ ਬਿਰਧ ਜੋ ਮਾਈਆਂ ਬੀਬੀਆਂ, ਇਸ ਵਾਰ ਘੱਲੂ ਘਰ ਵਿੱਚ ਜਿਹੜਾ ਖਾਲਸੇ ਨੂੰ ਘਾਟਾ ਪਿਆ ਦਾ ਕਾਰਨ ਇਹ ਸੀ, ਜਿਹੜੇ ਪਰਿਵਾਰ ਹੈ ਗੁਰੂ ਕੇ ਖਾਲਸੇ ਨਾਲ, ਮਾਲਵੇ ਦਾ ਇਲਾਕਾ ਲੱਖੀ ਜੰਗਲ, ਇਹ ਭਾਈ ਕੀ ਡਰੌਲੀ ਭੁੱਚੋ ਜੱਤੋ, ਇਸ ਤਰ੍ਹਾਂ ਇੱਧਰ ਬਹਾ ਦਿੱਤੇ,
ਚੜ੍ਹ ਲੁੱਟ ਫੌਜ ਸੋਖਾ ਹੈ,
ਤੇ ਚੜ੍ਹ ਕੇ ਲੁੱਟਦੇ ਆ ਸ਼ਾਹ ਦੀ ਫੌਜ ਨੂੰ,
ਆਗੇ ਪਾਸ਼ੇ ਰਾਤ ਦਿਨ,
ਤੇ ਰਾਤ ਦਿਨ ਰਾਤ ਦਿਨ ਗੁਰੂ ਕੇ ਸਿੰਘ
ਦੌੜ ਸੋ ਸ਼ਾਹੇ ਕਾਹੇ,
ਤੇ ਸ਼ਾਹ ਜਿਹੜਾ ਅਹਿਮਦ ਸ਼ਾਹ ਹੈ ਇਹਦੇ ਖਜ਼ਾਨੇ ਲੰਘਦੇ ਆ ਲਾਹੌਰ ਅਤੇ ਕਾਬਲ ਦੇ ਰਸਤੇ ਵਿੱਚ ਦੀ, ਗੁਰੂ ਕੇ ਸਿੰਘ ਆਪਣੇ ਪਰਿਵਾਰ ਬਿਠਾਏ ਹੋਏ ਮਾਲਵੇ ਵਿੱਚ ਆਪ ਜਾ ਕੇ ਇਹਦੀ ਫੌਜ ਨੂੰ ਲੁੱਟਦੇ ਆ, ਤੇ ਅਹਿਮਦ ਸ਼ਾਹ ਨੂੰ ਬੜਾ ਦੁਖੀ ਕੀਤਾ ਹੋਇਆ ਹੈ,
ਕਿਲਾ ਹੋਤੋ ਜੋ ਥੋਕਿਓ,
ਜਿਹੜਾ ਕਿਲਾ ਕੀਤਾ ਸੀ ਖਾਲਸੇ ਨੇ ਆਪਣੇ ਹੱਥੀਂ ਮਿਹਨਤ ਕਰਕੇ ਆ ਬਾਬਾ ਸ਼ਹੀਦਾਂ ਵਾਲੇ ਸਥਾਨ ਦੇ ਵਿਖੇ,
ਤਹ ਮੱਤ ਉਤਰਿਓ ਸ਼ਾਹੇ,
ਉਸ ਦੇ ਵਿੱਚ ਅਹਿਮਦ ਸ਼ਾਹ ਆ ਕੇ ਇਹਨੇ ਡੇਰਾ ਕਰ ਲਿਆ, ਇੱਥੇ ਪਹਿਲਾਂ ਕਿਲਾ ਹੁੰਦਾ ਸੀ, ਹੁਣ ਤਾਂ ਉਹ ਹੋਰ ਹੀ ਕਮਰੇ ਰਿਹਾਇਸ਼ ਦੇ ਬਣ ਗਏ ਆ, ਪੁਰਾਣੇ ਜਿਹੜੇ ਪੁਰਾਤਨ ਜਿਨ੍ਹਾਂ ਤਵਾਰੀਖਾਂ ਲਿਖੀਆਂ ਗਿਆਨੀ ਗਿਆਨ ਸਿੰਘ ਹੋਣਾ ਨੇ ਉਹਨਾਂ ਲਿਖਿਆ ਹੋਇਆ ਵੀ ਅਸੀਂ ਆਪਣੇ ਅੱਖੀਂ ਵੇਖੀਆਂ ਉਹ ਕਿਲੇ ਦੀਆਂ ਨੀਹਾਂ, ਹੁਣ ਤਾਂ ਚੰਗੇ ਦਰਬਾਰ ਬਣ ਗਏ ਹੈ ਅਤੇ ਸਭ ਬਦਲ ਗਿਆ ਹੈ। ਉਸ ਸਥਾਨ 'ਤੇ ਆ ਕੇ ਅਹਿਮਦ ਸ਼ਾਹ ਨੇ ਉਤਾਰਾ ਕਰ ਲਿਆ
ਅੰਮ੍ਰਿਤਸਰ ਪਲ ਜੋ ਜਗਾ।
ਅੰਮ੍ਰਿਤਸਰ ਜੋ ਸਿਫਤੀ ਦਾ ਘਰ ਹੈ, ਜੋ ਗੁਰੂ ਦਾ ਸਥਾਨ ਹੈ, ਜਿਹਦੇ ਵਰਗਾ ਹੋਰ ਕੋਈ ਥਾਂ ਨਹੀਂ ਹੈ, ਐਸੀ ਜੋ ਚੰਗੀ ਜਗ੍ਹਾ ਹੈ।
ਲਾਗੇ ਦੇਨ ਗਰਾਏ
ਇਹ ਗਿਲਜੇ ਪਠਾਨ ਅਹਿਮਦ ਸ਼ਾਹ ਦੇ ਹੁਕਮ ਅਨੁਸਾਰ ਗੁਰੂ ਕੇ ਸਥਾਨਾਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਕੇ ਸਥਾਨਾਂ ਨੂੰ ਢਾਉਣ ਲੱਗ ਪਏ। ਅਹਿਮਦ ਸ਼ਾਹ ਨੇ ਸਭ ਤੋਂ ਮਾੜਾ ਜਿਹੜਾ ਕੰਮ ਕੀਤਾ ਉਹ ਕੀ ਕੀਤਾ, ਜੋ ਸ੍ਰੀ ਹਰਿਮੰਦਰ ਸਾਹਿਬ ਹੈ ਜਿੱਥੇ 68 ਦੇਵਤਾ ਆ ਕੇ ਵੀ ਇਸ਼ਨਾਨ ਕਰਦੇ ਹੈ, ਜਿੱਥੇ ਸਾਰੇ ਪਾਪ ਲੱਥ ਜਾਂਦੇ ਬੱਜਰ, ਉਸ ਸਰੋਵਰ ਦੇ ਵਿੱਚ ਜਿਸ ਤਾਲ ਨੂੰ, ਜਿਸ ਸਰੋਵਰ ਨੂੰ ਪਰਮੇਸ਼ਰ ਨੇ ਆਪ ਪ੍ਰਗਟ ਕੀਤਾ ਹੈ, ਜਿਹਦੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਕੁੰਡ ਪਰਮਾਤਮਾ ਨੇ ਦੱਬਿਆ ਆਪਣੇ ਹੱਥੀ ਆ ਕੇ, ਉਸ ਸਰੋਵਰ ਦੇ ਵਿੱਚ ਅਹਿਮਦ ਸ਼ਾਹ ਨੇ ਜੋ ਬਿਲਡਿੰਗਾਂ ਢਾਈਆਂ, ਜੋ ਗੁਰੂ ਸਥਾਨ ਢਾਏ, ਉਹਦਾ ਮਲਬਾ ਲਿਆ ਕੇ ਸੁੱਟ ਦਿੱਤਾ। ਘੋੜਿਆਂ ਦੇ ਹੱਡ ਮਰੇ ਹੋਇਆਂ ਦੇ ਇਸੇ ਤਰ੍ਹਾਂ ਮਿੱਟੀ ਦੇ ਨਾਲ ਲਿੱਦ ਦੇ ਨਾਲ ਪੂਰ ਦਿੱਤਾ।
ਜੋ ਬੀਜੇ ਜਾਊ, ਜੋ ਬੀਜੇ ਜਾਊ ਖੁਦ ਚਰਾਏ
ਦੇ ਵਿੱਚ ਇੰਨਾ ਕੁਛ ਸੁੱਟ ਕੇ, ਮਿੱਟੀ ਪਾ ਕੇ, ਘੋੜਿਆਂ ਦੀ ਲਿੱਦ ਪਾ ਕੇ ਅਤੇ ਇਹਨੇ ਫਸਲ ਬੀਜ ਦਿੱਤੀ, ਜੌਂ ਬੀਜ ਦਿੱਤੇ ਅਤੇ ਕੀ ਕਹਿੰਦਾ ਹੈ, ਕਹਿੰਦਾ ਇੱਥੇ ਰਹਿ ਕੇ ਮੈਂ ਇਹ ਆਪਣੇ ਘੋੜਿਆਂ ਨੂੰ ਇਹ ਜੌਂ ਚਰਾ ਕੇ ਜਾਵਾਂਗਾ।
ਮਤ ਹਰਿਮੰਦਰ ਟਹਾ ਪਿੰਦੇ
ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੈ ਸਰੋਵਰ ਦੇ ਵਿੱਚ, ਉਹ ਇਹਨੇ ਢਾ ਦਿੱਤਾ।
ਤਹਿ ਦਾਰੂ ਕੁੱਪੇ ਚਨਾਵਤ ਭਇਓ
ਅਤੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਜਿਹੜਾ ਕੀ ਹੀ ਦਾਰੂ ਸਿੱਕਾ ਸੀ ਨਾ ਬਰੂਦ, ਉਹਦੇ ਕੁੱਪੇ ਭਰ ਭਰ ਕੇ ਅਤੇ ਉਹ ਰੱਖ ਦਿੱਤੇ ਨੀਹਾਂ ਦੇ ਵਿੱਚ।
ਦੀਨੀ ਤਿੰਨ ਕੋ ਅਗਨ ਲਗਾਏ
ਅਤੇ ਉਹਨਾਂ ਬਰੂਦ ਵਾਲੇ ਕੁੱਪਿਆਂ ਨੂੰ ਅੱਗ ਲਵਾ ਦਿੱਤੀ ਆਪਣੇ ਸਿਪਾਹੀਆਂ ਪਾਸੋਂ।
ਉੱਡੀ ਇੱਟ ਉਹਾਂ ਪਹੁੰਚੀ ਜਾਏ
ਸਰ ਹਰਿਮੰਦਰ ਸਾਹਿਬ ਦੀ ਇੱਟ ਜਿਹੜੀ ਨੇ ਅਹਿਮਦ ਸ਼ਾਹ ਨੇ ਡਵਾ ਦਿੱਤੀ। ਪਾਸੇ ਹੋ ਕੇ ਬੈਠਾ ਸੀ, ਕਹਿੰਦਾ ਸੀ ਆਹ ਜਿਹੜੀ ਸਿੰਘਾਂ ਦੀ ਤਾਕਤ ਹੈ ਨਾ, ਜਿੱਥੇ ਆ ਕੇ ਇਸ਼ਨਾਨ ਕਰਕੇ ਅਤੇ ਆਪਣੇ ਆਪ ਨੂੰ ਸੂਰਮਾ ਕਹਿੰਦੇ ਆ, ਅਮਰ ਹੁੰਦੇ ਆ, ਇਹਨਾਂ ਦੇ ਮੈਂ ਸਥਾਨ ਨਹੀਂ ਰਹਿਣ ਦੇਣਾ, ਕੇਂਦਰੀ ਸਥਾਨ। ਇਹਨੇ ਕੁੱਪੇ ਬਰੂਦ ਦੇ ਰੱਖ ਕੇ ਅੱਗ ਲਵਾ ਕੇ ਆਪ ਦੂਰ ਬੈਠਾ ਸੀ, ਚੰਗਾ ਜਿਹਾ ਆਪਣਾ ਆਸਣ ਲਾ ਕੇ, ਕਹਿੰਦਾ ਮੈਂ ਅੱਖੀ ਵੇਖਣਾ ਇਹਦੀ ਇੱਟ ਉੱਡਦੀ ਹਰਿਮੰਦਰ ਸਾਹਿਬ ਦੀ। ਜਿੱਥੇ ਬੈਠਾ ਸੀ ਹਰਿਮੰਦਰ ਸਾਹਿਬ ਦੀ ਇੱਟ ਉੱਡ ਕੇ ਉੱਥੇ ਆਈ,
ਲੱਗੀ ਨੱਕ ਕੇ ਉੱਪਰ ਸਾਏ।
ਉਹ ਇਹਦੇ ਨੱਕ ਵਾਲੇ ਸਥਾਨ 'ਤੇ ਜਿਹੜੀ ਨੱਕ ਦੀ ਹੱਡੀ ਹੁੰਦੀ ਆ, ਇਹ ਹੱਡੀ ਦੇ ਆ ਕੇ ਉਹ ਇੱਟ ਹਰਿਮੰਦਰ ਸਾਹਿਬ ਦੀ ਪਵਿੱਤਰ ਜਿਹੜੀ ਇੱਟ ਸੀ ਲੱਗੀ ਇਹਦੇ।
ਹੋਏ ਨਾ ਚੰਗਾ ਰੋਗੀ ਕਹਾਏ
ਫਿਰ ਇਹ ਕਹਿੰਦੇ ਚੰਗਾ ਨਹੀਂ ਹੋਇਆ, ਰੋਗੀ ਕਹਾਉਣ ਲੱਗ ਪਿਆ, ਰੋਗੀ ਹੋ ਗਿਆ, ਇੱਟ ਵੱਜੀ ਇਹਨੂੰ ਨਥੂਰ ਦਾ ਰੋਗ ਹੋ ਗਿਆ। ਨਥੂਰ ਦਾ ਰੋਗ ਇੱਟ ਵੱਜਣੇ ਕਰਕੇ ਇਹਦੀ ਨੱਕ ਦੀ ਹੱਡੀ ਟੁੱਟੀ, ਜ਼ਖਮ ਹੋਇਆ, ਉਹ ਜ਼ਖਮ ਤੋਂ ਇਹਨੂੰ ਕੈਂਸਰ ਹੋਈ, ਕੈਂਸਰ ਦੇ ਨਾਲ ਹੀ ਇਹ ਮਰਿਆ। ਫਿਰ ਮਰਨ ਤੋਂ ਪਹਿਲਾਂ ਠੀਕ ਨਹੀਂ ਹੋਇਆ, ਮਰ ਹੀ ਗਿਆ। ਬੜੇ ਕਾਬਲ ਕੰਧਾਰ ਤੱਕ, ਲਾਹੌਰ ਤੱਕ ਵੈਦ ਹਕੀਮਾਂ ਕੋ ਇਲਾਜ ਕਰਵਾਇਆ, ਪਰ ਠੀਕ ਨਹੀਂ ਹੋਇਆ, ਕਿਉਂਕਿ ਸਤਿਗੁਰੂ ਜੀ ਦਾ ਘਰ ਸਾਧਸੰਗ ਜੀ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਸਭ ਨੂੰ ਸਾਂਝਾ ਉਪਦੇਸ਼ ਹੈ, ਸਾਂਝੇ ਦਰਵਾਜ਼ੇ ਖੁੱਲ੍ਹੇ, ਜਿਹੜਾ ਮਰਜ਼ੀ ਆਵੇ। ਉਸ ਗੁਰੂ ਦੇ ਘਰ ਨੂੰ ਕੋਈ ਢਾਉਣਾ ਜਾਵੇ ਤਾਂ ਉਹਦੇ ਨਾਲ ਇਹੀ ਕੁਝ ਹੋਣਾ ਹੈ, ਵੈਰ ਕਰਨ ਨਿਰਵੈਰ ਨਾਲ। ਪਰਮੇਸ਼ਰ ਦਾ ਘਰ ਅਤੇ ਪਰਮਾਤਮਾ ਵੀ ਨਿਰਵੈਰ ਹੈ, ਪਰ ਜਿਹੜੇ ਉਹਦੇ ਨਾਲ ਵੈਰ ਕਰਦੇ ਉਹਨਾਂ ਨੂੰ ਮਾਰ ਪੈਂਦੀ ਹੈ। ਹਰ ਮੰਦਰ ਹਰ ਸਾਜਿਆ ਹਰ ਵੱਸੈ ਜਿਸ ਨਾਲ, ਜਿਸ ਪਰਮੇਸ਼ਰ ਦਾ ਜੋ ਸਰੂਪ ਹੈ, ਜਿਸ ਵਿੱਚ ਪਰਮਾਤਮਾ ਆਪ ਵੱਸਦਾ, ਜਿੱਥੇ ਕੜ ਆਪ ਆ ਕੇ ਭੰਨਿਆ, ਉਸ ਹਰਿਮੰਦਰ ਸਾਹਿਬ ਦੀ ਨੇ ਇੱਟ ਅਹਿਮਦ ਸ਼ਾਹ ਨੇ ਟਵਾਈ, ਉਹ ਇੱਟ ਇਹਦੇ ਨੱਕ 'ਤੇ ਆ ਕੇ ਲੱਗੀ, ਜਿੱਤੋਂ ਨਥੂਰ ਦਾ ਰੋਗ ਇਹਨੂੰ ਕੈਂਸਰ ਹੋਈ ਅਤੇ ਮਰਿਆ। ਇਸ ਤਰ੍ਹਾਂ ਇਹ ਢਾ ਕਰਕੇ ਹਰਿਮੰਦਰ ਸਾਹਿਬ ਨੂੰ ਲਾਹੌਰ ਦੇ ਰਸਤੇ ਤੁਰ ਗਿਆ। ਸੋਹਣ ਸਿੰਘ ਸੀਤਲ ਦੇ ਮੁਤਾਬਕ 15 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਅਤੇ ਘੱਲੂ ਘਾਰਾ ਜਿਹੜਾ 5 ਫਰਵਰੀ 1762 ਵਿੱਚ ਹੋਇਆ। ਮਤਲਬ ਕਿ 10 ਦਿਨ ਬਾਅਦ ਇਹਨੇ ਸ੍ਰੀ ਹਰਿਮੰਦਰ ਸਾਹਿਬ ਢਾਇਆ ਸੀ। ਕਈ ਵਿਦਵਾਨਾਂ ਦਾ ਇਸ ਤਰ੍ਹਾਂ ਕਹਿਣਾ ਹੈ,
ਲਾਹੌਰ ਤਖਤ ਪੈ ਬੈਠਿਓ ਜਾਏ,
ਲਾਹੌਰ ਤਖਤ ਤੇ ਜਾ ਬੈਠਾ ਇਹ,
ਲੱਗੋ ਸਿੰਘਨ ਕੋ ਚੁਣ ਚੁਣ ਮਾਰਨ,
ਫਿਰ ਤੇ ਸਿੰਘਾਂ ਦਾ ਵੈਰੀ ਹੋ ਗਿਆ, ਚੁਣ ਚੁਣ ਕੇ ਲੱਭ ਲੱਭ ਕੇ ਸਿੰਘਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਇਹਨੇ।
ਬਹੁਤ ਖੋਟੇ ਉਨ ਕੀਨੇ ਕਾਰਨ,
ਉਹਨੇ ਇੰਨੇ ਖੋਟੇ ਕੰਮ ਕੀਤੇ ਹੈ, ਭਾਈ ਸਾਹਿਬ ਜੀ ਕਹਿੰਦੇ ਮੈਂ ਕੀ ਦੱਸਾਂ।
ਦੋਹਰਾ ਬਹੁਤ ਸਿੰਘ ਮਾਲਵੇ ਵੜੇ,
ਬਹੁਤੇ ਜਿਹੜੇ ਸਿੰਘ ਸਨ ਉਹ ਮਾਲਵੇ ਇਲਾਕਾ, ਆ ਜਿਹੜਾ ਜੰਗਲ ਦਾ ਇਲਾਕਾ ਜਿਹਨੂੰ ਕਿਹਾ ਜਾਂਦਾ ਸੀ, ਇੱਧਰ ਆ ਕੇ ਵੜੇ ਸਨ।
ਕਿਤ ਕੋ ਰਹੇ ਵੜ ਚੱਲ,
ਕਈ ਕੁ ਸਿੰਘ ਉਹ ਝੱਲਾਂ 'ਚ ਜੰਗਲਾਂ ਬੇਲਿਆਂ 'ਚ ਇਸ ਤਰ੍ਹਾਂ ਰਹਿ ਕੇ ਦਿਨ ਕੱਟਣ ਲੱਗੇ,
ਲੁੱਟੇ ਸੋ ਕਾਬਲ ਰਾਹੇ,
ਅਤੇ ਮਾਲਵੇ ਵਿੱਚ ਆਪਣਾ ਟੱਬਰ ਟੀਰ ਹੀਰ ਭਾ ਕਰਕੇ, ਅਤੇ ਜਿਹੜਾ ਕਾਬਲ ਅਤੇ ਲਾਹੌਰ ਦਾ ਰਸਤਾ ਹੈ, ਲਾਹੌਰ ਤੋਂ ਕਾਬਲ ਨੂੰ ਜਾਈਦਾ, ਉਸ ਸਥਾਨ 'ਤੇ ਜਾ ਕੇ ਅਤੇ ਸਿੰਘ ਲੁੱਟਦੇ ਹਨ।
ਕੋਲ ਹੋਰ ਸੋ ਗਿਲਜਨ ਚੱਲ,
ਲੁੱਟੇ ਸੋ ਕਾਬਲ ਰਾਹੇ ਕੋ ਲਾਹੌਰ ਸੋ ਗਿਲਜਨ ਚੱਲ, ਗਿਲਜੇ ਪਠਾਣਾਂ ਨੂੰ ਸਿੰਘ ਜਾ ਕੇ ਲੁੱਟਦੇ ਹੈ। ਅਨੰਦਪੁਰ ਸਾਹਿਬ ਇਸ ਤਰ੍ਹਾਂ ਮਾਲਵੇ ਦੇ ਇਲਾਕੇ ਵਿੱਚ ਆ ਕੇ ਟਿਕਾਣਾ ਕਰਦੇ ਹਨ।
ਜੋ ਕੋਈ ਸ਼ਾਹੇ ਸਿੰਘਨ ਨੇ ਬਹੁਤ ਅਕਾਇਆ,
ਇਸ ਤਰ੍ਹਾਂ ਅਹਿਮਦ ਸ਼ਾਹ ਨੂੰ ਗੁਰੂ ਕੇ ਸਿੰਘਾਂ ਨੇ ਬੜਾ ਦੁਖੀ ਕੀਤਾ,
ਢੂੰਡਣ ਸਿੰਘਨ ਦਸਤਾ ਚੜਾਇਆ,
ਇਹਨੇ ਆਪਣਾ ਚੰਗਾ ਜਿਹੜਾ ਦਸਤਾ ਫੌਜ ਦਾ ਚੰਗੇ ਚੰਗੇ ਜਵਾਨ ਗਿਲਜੇ ਪਠਾਣ ਉਹਨਾਂ ਨੂੰ ਕਿਹਾ ਵੀ ਇਹ ਕਿੱਥੇ ਰਹਿ ਰਹੇ ਹੈ, ਕਿੱਥੇ ਲੁਕੇ ਛਿਪੇ ਹੈ, ਇਹਨਾਂ ਨੂੰ ਲੱਭੋ।
ਸੋ ਦਸਤੋ ਸਿੰਘਨ ਲਿਓ ਲੂਟ,
ਜਿਹੜਾ ਇਹਨੇ ਦਸਤਾ ਫੌਜ ਚੜ੍ਹਾਈ ਸਿੰਘਾਂ ਨੂੰ ਮਾਰਨ ਵਾਸਤੇ, ਲੁੱਟਣ ਵਾਸਤੇ, ਖਤਮ ਕਰਨ ਵਾਸਤੇ, ਲੱਭਣ ਵਾਸਤੇ, ਉਹ ਸਿੰਘਾਂ ਨੇ ਇਹਦਾ ਦਸਤਾ ਵੀ ਲੁੱਟ ਲਿਆ। 12 ਦੀਆਂ 12 ਹੀ ਮਿਸਲਾਂ ਇਕੱਠੀਆਂ ਸਨ ਉਸ ਸਮੇਂ,
ਰਾਤ ਦਿਵਸ ਮਹਿ ਕਰਦੇ ਸ਼ੂਟ,
ਰਾਤ ਦਿਨ ਸਿੰਘ ਅਹਿਮਦ ਸ਼ਾਹ ਦੀ ਜਿਹੜੀ ਫੌਜ ਹੈ ਅਹਿਮਦ ਸ਼ਾਹ ਨੂੰ ਤੰਗ ਕਰ ਛੱਡਿਆ।
ਗਿਲਜੇ ਮੁੱਦੇ ਹੋ ਕੇ ਪਾਵੇ,
ਜਿਹੜੇ ਗਿਲਜੇ ਪਠਾਨ ਸਨ ਇਹਦੇ ਮੂਧੇ ਹੋ ਪੈਂਦੇ ਹੈ, ਰਾਤ ਸੌਂਦੇ ਵੀ ਮੂਧੇ ਹੋ ਕੇ ਵੀ ਛਾਤੀ 'ਚ ਨਾ ਕੁਝ ਵੱਜੇ, ਉਂਝ ਵੀ ਇਹ ਹੈਰਾਨ ਪਰੇਸ਼ਾਨ ਹੈ ਵੀ ਸਾਡੇ ਨਾਲ ਬਣ ਕੀ ਰਿਹਾ।
ਸਿੰਘ ਘੋੜੇ ਚੜ ਲੈ ਨੱਠ ਜਾਵੇ,
ਜਿਹੜੀ ਅਹਿਮਦ ਸ਼ਾਹ ਦੀ ਫੌਜ ਚੜ੍ਹ ਕੇ ਆਉਂਦੀ ਹੈ, ਦਸਤਾ ਚੜ੍ਹ ਕੇ ਆਉਂਦਾ, ਜਦੋਂ ਰਾਤ ਦੇ ਸੌਂਦੇ ਹੈ, ਗੁਰੂ ਕੇ ਸਿੰਘ ਆ ਕੇ ਹੱਲਾ ਕਰਕੇ ਭਾਈ ਜੱਸਾ ਸਿੰਘ ਆਹਲੂਵਾਲੀਆ, ਭਾਈ ਚੜ੍ਹਤ ਸਿੰਘ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸ਼ੁਕਰ ਚੱਕੀਆ, ਇਸ ਤਰ੍ਹਾਂ ਇਹ ਆ ਕੇ ਸਿੰਘ ਉਹ ਛੋਟ ਕਰ ਦਿੰਦੇ ਆ, ਇਹਨਾਂ ਦੇ ਘੋੜੇ ਜਿਹੜੇ ਲੈ ਕੇ ਨੱਠ ਜਾਂਦੇ ਹਨ।
ਸ਼ਾਹੇ ਸੁਣੀਓ ਬਹੁਤ ਰਸਾਇਆ,
ਇਸ ਤਰ੍ਹਾਂ ਅਹਿਮਦ ਸ਼ਾਹ ਸੁਣ ਕੇ ਤੇ ਬਹੁਤ ਹੀ ਗੁੱਸੇ ਵਿੱਚ ਆ ਵੀ ਆਹਦੇ ਘੋੜੇ ਵੀ ਲੈ ਕੇ ਨੱਠ ਜਾਂਦੇ ਆ, ਰਸਤਾਂ ਬਸਤਾਂ ਲੈ ਕੇ ਵੀ ਨੱਠ ਜਾਂਦੇ ਹਨ।
ਸਿੰਘਾਂ ਦੇ ਉੱਪਰ ਕਰਨ ਚਹਤਾਇਆ,
ਉਹ ਸਿੰਘਾਂ ਦੇ ਉੱਪਰ ਧਾਵਾ ਕਰਨਾ ਹੱਲਾ ਬੋਲਣਾ ਚਾਹੁੰਦਾ ਸੀ। ਹੁਣ
ਸ਼ਾਹੋ ਕਹਿ ਚੜ ਜੰਗਲ ਦੌੜੈ,
ਤੇ ਅਹਿਮਦ ਸ਼ਾਹ ਕਹਿਣ ਲੱਗਾ ਆਪਣੇ ਸਰਦਾਰਾਂ ਨੂੰ, ਫੌਜ ਨੂੰ, ਵੀ ਜਿਹੜੇ ਕਹਿੰਦੇ ਵੀ ਜੰਗਲ ਮਾਲਵੇ ਦੇ ਇਲਾਕੇ ਵਿੱਚ ਰਹਿ ਰਹੇ ਹੈ, ਉੱਥੇ ਚੜ੍ਹਾਈ ਕਰਕੇ ਤੇ ਇਹਨਾਂ ਨੂੰ ਖਤਮ ਕਰੀਏ।
ਵਜ਼ੀਰ ਕਹੀ ਹਮ ਦੌੜ ਹੋ ਹੈ ਹੋਰੇ,
ਇਹਦੇ ਵਜ਼ੀਰ ਕਹਿਣ ਲੱਗੇ ਵੀ ਅਹਿਮਦ ਸ਼ਾਹ ਬਾਦਸ਼ਾਹ ਸਲਾਮਤ, ਆ ਜਿਹੜੇ ਸਾਨੂੰ ਆਪਣੇ ਇਲਾਕੇ ਵਿੱਚ ਟਿਕਣ ਨਹੀਂ ਦੇਣ ਦੇ, ਉੱਥੇ ਹੀ ਕੀ ਕਰਾਂਗੇ, ਮਾਲਵੇ ਵਿੱਚ ਤਾਂ ਉਹਨਾਂ ਦੇ ਜ਼ੋਰ ਹੈ, ਉਹਨਾਂ ਦੇ ਗੁਰੂ ਦੀ ਨਗਰੀ ਹੈ, ਫਿਰ ਉਹ ਜੰਗਲ ਦਾ ਇਲਾਕਾ ਹੈ, ਐਵੇਂ ਉੱਥੇ ਭੁੱਖੇ ਪਿਆਸੇ ਮਰਾਂਗੇ।
ਮਜਾਰ ਸਿੰਘ ਉਹਾਂ ਕਈ ਹਜ਼ਾਰ,
ਆ ਜਿਹੜਾ ਲਾਹੌਰ ਦਾ ਇਲਾਕਾ ਤੁਸਾਂ ਨੇ ਮੱਲਿਆ ਹੋਇਆ, ਅੰਮ੍ਰਿਤਸਰ ਦਾ ਕਬਜ਼ਾ ਕੀਤਾ ਹੋਇਆ ਨਾ ਤੁਸੀਂ, ਇਹ ਮਾਝੇ ਦੇ ਇਲਾਕੇ ਦੇ ਜਿਹੜੇ ਸਿੰਘ ਹੈ ਉਹ ਵੀ ਮਾਲਵੇ ਦੇ ਇਲਾਕੇ ਸਿੰਘਾਂ ਦੇ ਨਾਲ ਹੀ ਮਿਲੇ ਹੋਏ ਹਨ।
ਚੰਗੇ ਘੋੜੇ ਉਹ ਬੰਦੂਕਾਂ ਵਾਰ,
ਉਹ ਚੰਗੀਆਂ ਬੰਦੂਕਾਂ ਵਾਲੇ ਹੈ, ਚੰਗੇ ਉਹ ਘੋੜੇ ਹੈ ਜਿਹੜੇ ਸਾਡੇ ਲੁੱਟੇ ਨਾ, ਚੰਗੀ ਚੰਗੀ ਨਸਲ ਦੇ ਘੋੜੇ, ਉਹ ਉਹਨਾਂ ਪਾਸ ਸਾਜੋ ਸਮਾਨ ਸਾਰਾ ਹੀ ਹੈ।
ਬਿਨ ਪਾਣੀ ਹਮ ਮਰੇ ਪਿਆਸੇ,
ਆ ਬਿਨਾਂ ਪਾਣੀ ਤੋਂ, ਕਿਉਂਕਿ ਉਹ ਤਾਂ ਭੇਤੀ ਹੈ ਉਸ ਇਲਾਕੇ ਦੇ, ਉਹਨਾਂ ਨੂੰ ਪਤਾ ਹੈ ਕਿੱਥੇ ਖੂਹ ਹੈ, ਕਿੱਥੇ ਆ ਪਾਣੀ ਦਾ ਤਾਲ ਹੈ ਅਤੇ ਕਿੱਥੇ ਉਹ ਚੜ੍ਹਾ ਹੈ ਪਾਣੀ ਦਾ, ਉਹਨਾਂ ਨੂੰ ਸਾਰਾ ਪਤਾ ਹੈ। ਹੁਣ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈ, ਇਸ ਕਰਕੇ ਆ ਪਿਆਸੇ ਜਿਹੜੇ ਮਰ ਜਾਵਾਂਗੇ ਉੱਥੇ, ਉਹ ਸਾਨੂੰ ਤਸੀਹੇ ਦੇ ਕੇ, ਡਰ ਦੇ ਕੇ ਖਤਮ ਕਰਨਗੇ। ਉਹਦਾ ਕਾਰਨ ਕੀ ਹੈ? ਉਹ ਹੈ ਭੂਮੀ, ਉਹ ਮਾਲਵੇ ਧਰਤੀ ਦੇ ਮਾਲਕ ਹੈ, ਸਿੱਖਾਂ ਦਾ ਉੱਥੇ ਥਾਂ ਟਿਕਾਣਾ ਹੈ, ਅਤੇ ਅਸੀਂ ਜਿਹੜੇ ਉਹ ਪਰਦੇਸੀ ਹਾਂ, ਅਤੇ ਪਰਦੇਸੀ ਨੂੰ ਜਿਹੜਾ ਹੈ ਦੂਜੇ ਇਲਾਕੇ ਦਾ ਕੀ ਪਤਾ? ਆਪਾਂ ਤਾਂ ਇੱਦਾਂ ਹੀ ਹਾਂ ਕਿ ਰਲ ਮਿਲ ਕੇ ਆ ਸਾਡਾ ਸੂਬਾ ਹੈ, ਜੈਨ ਖਾਂ ਮਲੇਰਕੋਟਲੇ ਭੀਖਣ ਖਾਂ ਹੈ, ਉਹਨਾਂ ਦੇ ਨਾਲ ਮਿਲ ਜੁਲ ਕੇ ਅਤੇ ਇਹਨਾਂ ਨੂੰ ਖਤਮ ਕਰੀਏ। ਇਸ ਤਰ੍ਹਾਂ ਬੜੇ ਉਹ ਵਿਚਾਰਾਂ ਕਰਦੇ ਹੈ, ਕ੍ਰੋਧ ਕਰਦੇ ਹੈ, ਰੁੜੇ ਉਹ ਈਰਖਾ ਦੇ ਸਮੁੰਦਰ ਵਿੱਚ ਰੁੜ ਰਹੇ ਹੈ, ਅਤੇ ਬੜੀ ਉਹ ਚਿੰਤਾ ਦੇ ਵਿੱਚ ਜੁੜੇ ਹੋਏ ਫਿਕਰ ਉਹਨਾਂ ਨੂੰ ਪਏ ਹੋਏ ਹਨ। ਬੜੀਆਂ ਸੋਚਾਂ ਵਿਚਾਰਾਂ ਅਹਿਮਦ ਸ਼ਾਹ ਉਹਦੇ ਸਰਦਾਰ ਉਹਦੀ ਫੌਜ ਕਰਦੀ ਹੈ, ਅਤੇ ਬੜੇ ਤੰਗ ਹੁੰਦੇ ਪਛਤਾਉਂਦੇ ਹਨ।
ਦੱਖਣ ਪੂਰਬ ਮੈਂ ਲੁੱਟੀ,
ਅਹਿਮਦ ਸ਼ਾਹ ਕਹਿੰਦਾ ਗੱਜ ਵੱਜ ਕੇ ਵੀ ਆਹ ਦੱਖਣ ਦਾ ਇਲਾਕਾ, ਆਹ ਪੂਰਬ ਦਾ ਇਲਾਕਾ, ਪੂਰਬ ਦਾ ਇਲਾਕਾ ਇੱਧਰੋਂ ਦਿੱਲੀ ਤੋਂ ਜਿਹੜਾ ਯੂਪੀ ਵਾਲੇ ਪਾਸੇ ਦਾ ਇਲਾਕਾ ਹੈ ਨਾ, ਲਖਨਊ ਤੋਂ ਲੈ ਕੇ ਗੁਹਾਟੀ ਅਸਾਮ, ਇਹ ਪੂਰਬ ਦਾ ਇਲਾਕਾ, ਦੱਖਣ ਦਾ ਇਲਾਕਾ ਇੱਧਰੋਂ ਆ ਜਿਹੜਾ ਬੁਹਾਰਨਪੁਰ ਮਨਮਾੜ ਹੈ। ਇਸ ਤਰ੍ਹਾਂ ਉੱਧਰ ਭਾਵੇਂ ਪਹੁੰਚਿਆ ਨਹੀਂ ਸੀ, ਪਰ ਇਹਦਾ ਸਿੱਕਾ ਸੀ, ਮਰਾਠੀਆਂ ਨੂੰ ਡਰ ਸੀ ਇਹਦਾ, ਕਿਉਂਕਿ ਮਰਾਠੀਆਂ ਨੂੰ ਇਹਨੇ ਹਰਾ ਦਿੱਤਾ ਸੀ, ਭਰਤਪੁਰੀ ਜੱਟ ਵੀ ਹਰਾ ਦਿੱਤੇ। ਇਹਦਾ ਕਹਿੰਦਾ ਵੀ ਆਹ ਦੱਖਣ ਦਾ ਪੂਰਬ ਦਾ ਇਲਾਕਾ ਮੈਂ ਲੁੱਟ ਛੱਡਿਆ ਹੈ, ਮੇਰੇ ਅੱਗੇ ਤਾਂ ਕੋਈ ਕੁਸਕਿਆ ਨਹੀਂ ਹੈ, ਕੋਈ ਮੇਰੇ ਅੱਗੇ ਅੜਿਆ ਨਹੀਂ ਹੈ। ਅਤੇ ਕਹਿੰਦਾ ਵੀ ਇਹ ਸਿੰਘ ਕਿਹੋ ਜਿਹੀ ਕੌਮ ਹੈ, ਕਿਹੋ ਜਿਹੇ ਹਨ ਜਿਨ੍ਹਾਂ ਮੈਨੂੰ ਹੋਸ਼ ਭੁਲਾ ਦਿੱਤੀ ਹੈ, ਮੱਥੇ 'ਤੇ ਹੱਥ ਮਾਰਦਾ ਅਤੇ ਪਛਤਾਉਂਦਾ ਹੈ। ਕਵੀ ਜੀ ਕਹਿੰਦੇ ਹੈ ਅਹਿਮਦ ਸ਼ਾਹ ਐਡਾ ਮਹਾਂਮੂਰਖ ਹੈ ਵੀ ਠੀਕ ਹੈ ਤੇਰੀ ਬੜਿਆਂ ਨਾਲ ਭੇਡ ਹੋਈ, ਮਰਾਠੀਆਂ ਨਾਲ ਹੋਈ ਹੈ, ਭਰਤਪੁਰੀ ਹਿੰਦੂ ਜੱਟਾਂ ਨਾਲ ਹੋਈ ਹੈ, ਪਰ ਇਹ ਮੂਰਖ ਇਹ ਗੱਲ ਨਹੀਂ ਜਾਣਦਾ ਗੁਰੂ ਕੇ ਖਾਲਸੇ ਬਾਰੇ।
ਪੰਥ ਬਲੀ ਕੋ ਹੋ ਕਿਮ ਕਾਤ,
ਜਿਹੜਾ ਪੰਥੀ ਪਰਮੇਸ਼ਰ ਦਾ ਸਾਜਿਆ ਹੋਇਆ ਹੈ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਨੂੰ ਆਗਿਆ ਹੋਈ ਤਾਂ ਚਲਾਇਆ ਹੈ ਪੰਥ, ਇਹ ਪਰਮੇਸ਼ਰ ਨੇ ਹੁਕਮ ਕੀਤਾ ਫਿਰ ਚਲਾਇਆ ਇਹ ਪੰਥ। ਉਸ ਪੰਥ ਨੂੰ ਤੂੰ ਕਿਵੇਂ ਖਤਮ ਕਰ ਸਕਦਾ ਹੈ? ਜਿਹੜਾ ਪੰਥ, ਜਿਹੜੇ ਪੰਥੀ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਫਿਰ ਬੜਾ ਬਲੀ, ਅਤੇ ਜਿਸ ਪੰਥ ਦੇ ਗੁਰੂ ਬੜੇ ਬਲੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੀਰਾਨ ਪੀਰ ਮੀਰਾਨ ਮੀਰ, ਅਤੇ ਫਿਰ ਪੰਥ ਜਿਸਦਾ ਮਾਰਗ ਹੀ ਔਖਾ ਹੈ, ਮਾਰਗ ਖੰਡੇ ਧਾਰ ਹੈ, ਭਵਜਲ ਪਰਨਾਲਾ ਨਵਾਲੋਂ ਨਿੱਕਾ ਆਖੀਐ ਗੁਰਪੰਥ ਨਿਰਾਲਾ, ਬਾਲ ਤੋਂ ਨਿੱਕਾ ਖੰਡੇ ਤੋਂ ਤਿੱਖਾ, ਫਿਰ ਮਾਰਗ ਹੈ ਵੀ ਖੰਡੇ ਦੀ ਧਾਰ ਤੋਂ ਵੀ ਤਿੱਖੀ ਧਾਰ 'ਤੇ ਚੱਲਣਾ, ਖੰਨਿਓ ਤਿੱਖੀ ਬਹੁਤ ਬੇਣੀ ਉਸ ਉੱਪਰ ਹੈ ਮਾਰਗ ਮੇਰਾ। ਐਸਾ ਜਿਹੜਾ ਪੰਥ ਬਲੀ ਹੈ, ਤੂੰ ਉਸਦਾ ਮੂਰਖਾ ਕਿਵੇਂ ਘਾਤ ਕਰ ਸਕਦਾ, ਕਿਵੇਂ ਨਾਸ ਕਰ ਸਕਦਾ ਹੈ?
ਦਸ ਪਛਤਾਹੀ ਦਸ ਪਤਸ਼ਾਹੀ ਲੜਤ ਬਤਾਈ,
ਦਸ ਪਾਤਸ਼ਾਹੀਆਂ ਨੇ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਦਸੇ ਗੁਰੂ ਸਾਹਿਬਾਨਾਂ ਨੇ ਇਹਨਾਂ ਦੇ ਨਾਲ ਲੜਾਈਆਂ ਹੁੰਦੀਆਂ ਹੀ ਸਮਾਂ ਬਿਤਾਇਆ ਹੈ। ਪਹਿਲੀ ਲੜਾਈ ਜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੜੀ ਹੈ, ਕਿਸ ਤਰ੍ਹਾਂ ਕਿ ਜਦੋਂ ਬਾਬਰ ਨੇ ਜ਼ੁਲਮ ਕੀਤਾ ਅਤੇ ਮਹਾਰਾਜ ਜੀ ਨੇ ਕਿਹਾ ਕਿ ਬਾਬਰ ਤੂੰ ਜਾਬਰ ਹੈ, ਜਿਹੜਾ ਹੁਣ ਐਡਾ ਹੰਕਾਰੀ ਬਾਦਸ਼ਾਹ ਹੋਵੇ ਉਹਦੇ ਸਾਹਮਣੇ ਮੂੰਹ 'ਤੇ ਕਹਿ ਦੇਣਾ ਵੀ ਬਾਬਰ ਤੂੰ ਜਾਬਰ ਹੈ ਤਾਂ ਉਹ ਕੀ ਬਖਸ਼ੇਗਾ? ਫਿਰ ਜਿਸ ਸੰਤ ਜਿਸ ਗੁਰੂ ਦੇ ਹੱਥ ਵਿੱਚ ਕੋਈ ਨਾ ਸ਼ਮਸ਼ੇਰ ਹੈ, ਨਾ ਕੋਈ ਹਥਿਆਰ ਹੈ, ਨਾ ਕੋਈ ਬੰਦੂਕ ਹੈ, ਨਾ ਕੋਈ ਫੌਜ ਹੈ, ਫਿਰ ਐਸੇ ਗੁਰੂ ਕਹਿ ਦੇਣ ਅਤੇ ਬਾਬਰ ਵਰਗਾ ਕੁਸਕੇ ਨਾ। ਇਸੇ ਤਰ੍ਹਾਂ ਹਮਾਯੂ ਗੁਰੂ ਅੰਗਦ ਦੇ ਮਾਰ ਸ਼ਰਨ ਆਇਆ, ਅਕਬਰ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਆਇਆ ਅਤੇ ਛੇਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਤੋਂ ਲੜਾਈ ਸ਼ੁਰੂ ਹੋ ਹੀ ਗਈ ਵੀ ਜਹਾਂਗੀਰ ਨੇ ਸਤਿਗੁਰ ਜੀ ਨੂੰ ਸ਼ਹੀਦ ਕੀਤਾ, ਛੇਵੇਂ ਪਾਤਸ਼ਾਹ ਨੇ ਜੰਗਾਂ ਕੀਤੀਆਂ, ਦਸਵੇਂ ਪਾਤਸ਼ਾਹ ਨੇ ਜੰਗਾਂ ਕੀਤੀਆਂ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦਾ ਕਾਰਨ ਔਰੰਗਜ਼ੇਬ। ਇਸ ਤਰ੍ਹਾਂ ਜਿਸ ਗੁਰਾਂ ਨੇ, ਜਿਸ ਖਾਲਸੇ ਪੰਥ ਦੇ ਗੁਰਾਂ ਨੇ, ਦਸ ਗੁਰਾਂ ਨੇ ਇਹਨਾਂ ਨਾਲ ਲੜਦਿਆਂ ਲੜਦਿਆਂ ਸਮਾਂ ਬਿਤਾਇਆ ਹੈ। ਇਹਨਾਂ ਦੀ ਤੇ ਜੜ ਸਗੋਂ ਦੂਣੀ ਚੌਣੀ ਹੋ ਰਹੀ ਨੂੰ ਸੋਚਣਾ ਚਾਹੀਦਾ ਮੂਰਖ ਨੂੰ ਕਿ ਇਸ ਖਾਲਸੇ ਦੀ ਜਿਹੜੀ ਜੜ ਹੈ ਉਹਦੇ ਸਦਵੇਂ ਪਤਾਲ ਦੇ ਵਿੱਚ ਆ ਧਰਤੀ ਪਾੜ ਕੇ ਗੱਡੀ ਹੋਈ ਹੈ।
ਲੜਦੇ ਮਰਦੇ ਵਧਦੇ ਜਾਹੇ,
ਇਹ ਲੜਦੇ ਮਰਦੇ ਗੁਰੂ ਕੇ ਸਿੰਘ ਵੱਧਦੇ ਜਾਂਦੇ ਆ, ਇੱਕ ਸ਼ਹੀਦ ਹੁੰਦਾ ਦਸ ਹੋਰ ਖੜੇ ਹੋ ਜਾਂਦੇ ਹਨ, ਗੁਰੂ ਦੀ ਐਸੀ ਕਿਰਪਾ ਹੈ।
ਮੂਲੋਂ ਕਿਸ ਤੇ ਨਹੀਂ ਖਪਾ ਹੈ,
ਐਸਾ ਤੇ ਅੱਜ ਤੱਕ ਕੋਈ ਜੰਮਿਆ ਨਹੀਂ ਹੈ ਵੀ ਜਿਹਨੇ ਮੁੱਢ ਤੋਂ ਖਾਲਸੇ ਨੂੰ ਖਤਮ ਕੀਤਾ ਹੋਵੇ। ਇਹਦੇ ਸਾਹਮਣੇ ਦੀ ਗੱਲ ਤੇ ਹੈ, ਨਾਦਰ ਸ਼ਾਹ ਵੀ ਲੰਘਿਆ, ਫਿਰ ਮੀਰ ਮੰਨੂ, ਜ਼ਕਰੀਆ ਖਾਨ ਅਤੇ ਔਰੰਗਜ਼ੇਬ, ਉਹ ਵੀ ਇਹੀ ਕਹਿੰਦਾ ਸੀ, ਸ਼ਾਹਜਹਾਂ ਵੀ ਇਹੀ ਕਹਿੰਦਾ ਸੀ, ਜਹਾਂਗੀਰ ਵੀ ਇਹੀ ਕਹਿੰਦਾ ਸੀ, ਪਰ ਗੁਰੂ ਕੇ ਸਿੰਘਾਂ ਨੂੰ ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਸਿੱਖੀ ਪੰਥ ਨੂੰ ਕੋਈ ਖਤਮ ਨਹੀਂ ਕਰ ਸਕਿਆ ਨਾ ਕਰ ਸਕਦਾ ਹੈ।
ਜਿਮ ਕਾਟੇ ਤੇ ਫਲੇ ਗੁਲਾਬ,
ਜਿਸ ਤਰ੍ਹਾਂ ਆ ਕੱਟਿਆਂ ਗੁਲਾਬ ਦੇ ਫੁੱਲ ਦੀਆਂ ਡੰਡੀਆਂ ਵੱਧਦੀਆਂ, ਡਾਲੀਆਂ ਵੱਧਦੀਆਂ ਹੈ, ਹੈ ਤਾਂ ਦੁਖੀ ਹੈ ਨਾ ਗੁਲਾਬ ਨੂੰ ਜਦੋਂ ਕੱਟਣਾ, ਪਰ ਜਿਉਂ ਜਿਉਂ ਹੀ ਗੁਰੂ ਕੇ ਸਿੰਘ ਵੀ ਇਸੇ ਤਰ੍ਹਾਂ ਦੁੱਖ ਝੱਲਦੇ ਹੈ, ਕਸ਼ਟ ਝੱਲਦੇ ਹੈ, ਫਿਰ ਵੱਧਦੇ ਜਾਂਦੇ ਹੈ। ਜਿਵੇਂ ਕਹਿੰਦੇ ਪ੍ਰਮਾਣ ਦਿੱਤਾ ਹੈ, ਗੁਲਾਬ ਦੀਆਂ ਡੰਡੀਆਂ ਨੂੰ ਕੱਢੀਏ ਉਹ ਦਿਨ ਬੇ ਦਿਨ ਵੱਧਦੀਆਂ ਜਾਂਦੀਆਂ ਹਨ। ਤਿਵੇਂ ਗੁਰੂ ਕੇ ਸਿੰਘ ਸ਼ਹੀਦੀਆਂ ਪਾ ਪਾ ਕੇ ਕਸ਼ਟ ਦੁੱਖ ਸਹਿ ਸਹਿ ਕੇ ਸਗੋਂ ਹੀ ਵੱਧਦੇ ਜਾਂਦੇ ਹੈ, ਦੂਣ ਸਵਾਈ ਚਾਰ ਗੁਣਾ ਸਗੋਂ ਵੱਧ ਰਹੇ ਹੈ, ਸਿੰਘ ਦੇ ਐਵੇਂ ਵੱਧ ਰਹੇ ਹੈ। ਜਿਵੇਂ ਪਿੱਛੇ ਪ੍ਰਸੰਗ ਆਏ ਸੀ ਵੀ ਉਹ ਪੁੱਛਿਆ ਵੀ ਸਿੰਘ ਕਿਹੋ ਜਿਹੇ ਖਤਮ ਕਿਉਂ ਨਹੀਂ ਹੁੰਦੇ, ਅੱਗੋਂ ਸਰਦਾਰ ਕਹਿੰਦੇ ਮੁਗਲਾਂ ਦੇ, ਜ਼ਕਰੀਆ ਖਾਨ ਉਹਨਾਂ ਦੇ, ਵੀ ਇਹਨਾਂ ਦਾ ਹਾਲ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਹਾ ਮੀਂਹ ਦੇ ਵਿੱਚ ਬਰਸਾਤ ਪੈਂਦੀ ਹੈ, ਮੀਂਹ ਪੈਂਦਾ ਹੈ ਅਤੇ ਖੁੰਬਾਂ ਆਪਣੇ ਆਪ ਨਿਕਲਦੀਆਂ ਆਉਂਦੀਆਂ ਹੈ, ਇਸੇ ਤਰ੍ਹਾਂ ਨਿਕਲਦੇ ਆਉਂਦੇ ਹੈ, ਗੁਲਾਬ ਦੀਆਂ ਡੰਡੀਆਂ ਕੱਟੀ ਦੇ ਵੱਧਦੇ ਜਾਂਦੇ ਹੈ, ਜਿਵੇਂ ਨਦੀ ਦੇ ਸੁੰਮੇ ਵਾਲੀ ਨਦੀ ਹੁੰਦੀ ਹੈ ਆਪਣੇ ਆਪ ਪਾਣੀ ਵੱਧਦਾ ਜਾਂਦਾ ਹੈ, ਇਸ ਤਰ੍ਹਾਂ ਇਹ ਫੁੱਟਦੇ ਨਿਕਲਦੇ ਵੱਧਦੇ ਹੀ ਆਉਂਦੇ ਹਨ।
ਦੋਹਰਾ ਸਿੰਘ ਮਾਲਵੇ ਵੜ ਰਹੇ,
ਸਿੰਘ ਇਸ ਤਰ੍ਹਾਂ ਮਾਲਵੇ ਵਿੱਚ ਵੜ ਕੇ ਰਹਿੰਦੇ ਹਨ।
ਲੈ ਪੱਲਿਓਂ ਖਰੀਦ ਸੋਖਾ ਹੈ,
ਆਪਣੇ ਪੱਲਿਓਂ ਜੋ ਸਿੰਘਾਂ ਕੋਲ ਕੁਝ ਹੈ ਉਹਨੂੰ ਜਿਹੜਾ ਹੈ ਵਰਤ ਕਰਕੇ ਰਸਤਾ ਬਸਤਾ ਆਪਣੇ ਪੱਲਿਓਂ ਖਰੀਦ ਕੇ ਇਹਦੇ ਛਕਦੇ ਛਕਾਉਂਦੇ ਹਨ।
ਬਿਨ ਲੂਟੇ ਹਮ ਕਿਉਂ ਬਚੇ,
ਗੁਰੂ ਕੇ ਸਿੰਘ ਸਰਦਾਰ ਮਿਸਲਾਂ ਦੇ ਬੈਠ ਕੇ ਕਹਿੰਦੇ ਆ, ਖਾਲਸਾ ਜੀ ਆਹ ਬਿਨ ਲੁੱਟੇ ਤੋਂ ਆਪਾਂ ਕਿਵੇਂ ਜਿਹੜਾ ਹੈ ਬਚ ਸਕਦੇ ਹਾਂ, ਕਿਉਂਕਿ ਹੁਣ 50,000 ਦੇ ਕਰੀਬ ਸਿੰਘਾਂ ਦੇ ਪਰਿਵਾਰ ਦੇ ਜੰਗੀ ਯੋਧੇ ਸਨ, ਜਿਹੜਾ ਵਹੀਰ ਸੀ, ਬਾਲ ਬੱਚੇ ਟੱਬਰ ਸਾਰਾ ਨਾਲ ਸੀ, ਅਤੇ ਫਿਰ ਸਰਕਾਰ ਕਹਿੰਦੀ ਹੈ ਵੀ ਘਰਾਂ ਵਿੱਚ ਨਹੀਂ ਰਹਿਣ ਦੇਣਾ ਹੈ, ਜਦੋਂ ਘਰ ਵਿੱਚ ਨਹੀਂ ਰਹਿਣਾ ਤਾਂ ਮਿਹਨਤ ਮਜ਼ਦੂਰੀ ਵੀ ਕਿੱਥੋਂ ਕਰਕੇ ਖਾਣੀ ਹੈ, ਜਦੋਂ ਗੁਰੂ ਕੇ ਸਥਾਨਾਂ 'ਤੇ ਕਬਜ਼ਾ ਕਰਕੇ ਰੱਖਣਾ ਹੈ ਤਾਂ ਗੁਰੂ ਕੇ ਸਿੰਘ ਕਿੱਥੇ ਜਾਣ। ਇਸ ਤਰ੍ਹਾਂ ਗੁਰੂ ਕੇ ਸਿੰਘ ਰਹਿੰਦੇ ਵਹੀਰ ਵਿੱਚ, ਆ ਸਾਰਾ ਦਾਲੀ ਤੁਰਿਆ ਫਿਰਦਾ ਹੈ ਘੋੜਿਆਂ ਦੇ ਉੱਤੇ ਚੜ੍ਹ ਕੇ, ਹੁਣ ਉਹਨਾਂ ਨੇ ਰਸਤਬਾਣੀ ਬੱਚਿਆਂ ਨੇ, ਮਾਈਆਂ ਬੀਬੀਆਂ ਨੇ, ਸਿੰਘਾਂ ਨੇ ਆਪ ਵੀ ਛਕਣਾ ਛਕਾਉਣਾ ਹੈ, ਜਿਹੜੇ ਚੱਲਦੇ ਘੋੜਿਆਂ ਨੂੰ ਦਾਣਾ ਪੱਠਾ ਚਾਹੀਦਾ। ਗੁਰੂ ਕੇ ਸਿੰਘ ਕਹਿੰਦੇ ਹੈ ਵੀ ਆਪਾਂ ਖਾਲਸਾ ਜੀ ਬਿਨ ਲੁੱਟੇ ਤੋਂ ਅਤੇ ਆ ਹਾਕਮਾਂ ਨੂੰ ਮਾਰੇ ਤੋਂ ਬਿਨਾਂ ਕਿਵੇਂ ਬਚ ਸਕਦੇ ਹਾਂ। ਇਸ ਤਰ੍ਹਾਂ ਮਿਲ ਮਿਲ ਸਲਾਹਾਂ ਕਰਦੇ ਹੈ। ਅੱਜ ਕੱਲ੍ਹ ਤਾਂ ਸਹੂਲਤਾਂ ਹੈ, ਕੋਈ ਨੌਕਰੀ ਕਰਦਾ ਹੈ ਅਤੇ ਉਹਨਾਂ ਨੂੰ ਕਈ ਕਈ ਸਹੂਲਤਾਂ ਹੈ ਅਤੇ ਕਈ ਕਈ ਉਹਨਾਂ ਦੇ ਜਿਹੜੇ ਫਾਇਦੇ ਹੋ ਰਹੇ ਹੈ, ਪਰ ਜਿਸ ਪੰਥ ਨੂੰ ਕੋਈ ਸਰਕਾਰ ਦਾ ਸਹਾਰਾ ਹੀ ਨਹੀਂ ਹੈ, ਆਪਣੇ ਸਿਰ ਬਸੇਰ ਜਿੰਨਾ ਰਹਿਣਾ ਹੈ ਉਹਨਾਂ ਨੇ ਤਾਂ ਕੁਝ ਕਰਨਾ ਹੀ ਪੈਣਾ ਹੈ। ਇਸ ਤਰ੍ਹਾਂ ਗੁਰੂ ਕੇ ਸਿੰਘ ਸਲਾਹਾਂ ਕਰਦੇ ਹਨ।
ਚੌਪਈ ਮਿਲ ਖਾਲਸੇ ਦੀਵਾਨ ਲਗਾਇਆ,
ਮਿਲ ਕਰਕੇ ਖਾਲਸੇ ਨੇ ਦੀਵਾਨ ਲਾਇਆ ਹੈ। ਜਦੋਂ ਕੋਈ ਮਤਾ ਸੋਧਣਾ ਹੁੰਦਾ ਸੀ, ਗੁਰੂ ਕੇ ਸਿੰਘ ਇਕੱਠੇ ਬੈਠ ਕੇ ਵਿਚਾਰ ਕਰਦੇ ਸਨ। ਅੱਜ ਵਾਂਗ ਉਹ ਸਾਡੇ ਵਰਗੇ ਜਿਹੜੇ ਈਰਖਾ ਵਾਲੇ ਲੋਕ ਭਰੇ ਪਏ ਹੈ, ਪਾਟੇ ਨਹੀਂ ਸਨ। ਜਿਵੇਂ ਅੱਜ ਕੱਲ੍ਹ ਜੋ ਪਾਟੇ ਹੋਏ ਹੈ, ਇੱਕ ਗੱਲ ਕੋਈ ਕਰਦਾ, ਦੂਜਾ ਕੋਈ ਅੱਗੋਂ ਗੱਲ ਕਰਦਾ ਹੈ, ਸੁਣਦਾ ਅੱਗੇ ਦਾ ਕੋਈ ਕਿਸੇ ਦੀ ਹੈ ਨਹੀਂ, ਆਪੋ ਆਪਣੇ ਉਹ ਰਾਹ ਬਣਾਏ ਹੋਏ ਹੈ। ਉਦੋਂ ਸਿੰਘ ਮਿਲ ਕੇ ਵਿਚਾਰ ਕਰਦੇ ਸੀ ਵੀ ਖਾਲਸਾ ਜੀ ਅਗਲਾ ਕਦਮ ਪੁੱਟਣਾ ਹੈ ਅਤੇ ਕੀ ਕਰਨਾ ਚਾਹੀਦਾ ਹੈ। ਭਾਈ ਜੱਸਾ ਸਿੰਘ ਆਹਲੂਵਾਲੀਆ, ਬੁੱਢੇ ਦਲ ਦੇ ਜਥਾਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਘਨੱਈਆ ਦੀ ਮਿਸਲ, ਨਕਈਆਂ ਦੀ ਮਿਸਲ, ਸ਼ਹੀਦਾਂ ਦੀ ਮਿਸਲ, ਡੱਲੇ ਵਾਲੀਆਂ ਦੀ ਮਿਸਲ, ਇਸ ਤਰ੍ਹਾਂ ਇਹ ਸਰਦਾਰ ਇਕੱਠੇ ਹੋਏ ਹੈ। ਕਰੋੜਾ ਸਿੰਘ, ਕਰਮਾ ਸਿੰਘ, ਕਰਮ ਸਿੰਘ, ਨਾਹਰ ਸਿੰਘ, ਮਲਵਈ ਸਰਦਾਰ ਹੋਰ ਇਤਿਹਾਸਕ ਸਿੰਘ ਇਕੱਠੇ ਹੋ ਗਏ ਅਤੇ ਉਹ ਦੀਵਾਨ ਲਗਾਇਆ ਹੈ।
ਚੜ੍ਹਨੇ ਕੋ ਸਭ ਉਦਮ ਕਰਾਇਆ,
ਗੁਰੂ ਕੇ ਸਿੰਘਾਂ ਨੇ ਵੀ ਆਪਾਂ ਕੋਈ ਹੱਲਾ ਕਰੀਏ, ਕੋਈ ਉਦਮ ਕਰੀਏ, ਉਦਮ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ।
ਲੁੱਟਣ ਖਾਣ ਕੋ ਡੇਰਾ ਤੁਰਾਇਆ,
ਅਤੇ ਲੁੱਟਣ ਵਾਸਤੇ ਵੀ ਸ਼ਗਨ ਛਕਾਉਣ ਵਾਸਤੇ ਅਤੇ ਹਾਕਮਾਂ ਦੇ ਅਹਿਮਦ ਸ਼ਾਹ ਜਿਹੜਾ ਬੜਾ ਹੰਕਾਰੀ ਸੀ, ਸਿੰਘਾਂ ਦਾ ਵੈਰੀ ਸੀ, ਉਹਦੇ ਹਾਕਮਾਂ ਨੂੰ ਲੁੱਟਣ ਵਾਸਤੇ ਡੇਰਾ ਤੋਰ ਦਿੱਤਾ।
ਸਰਹੰਦ ਗਿਰਦ ਚੜ ਸ਼ੋਰ ਮਚਾਇਆ,
ਸਰਹੰਦ ਦਾ ਸੂਬੇਦਾਰ ਸੀ ਜੈਨ ਖਾਂ, ਅਹਿਮਦ ਸ਼ਾਹ ਨੂੰ ਟਿਕਾ ਕੇ ਗਿਆ ਸੀ। ਸਿੰਘਾਂ ਨੇ ਸਰਹੰਦ ਵੱਲ ਮੁੱਖ ਕੀਤਾ ਵੀ ਸਰਹੰਦ ਬੜੀ ਅਮੀਰ ਹੈ, 52 ਲੱਖ ਦਾ ਇਹਦਾ ਮਾਮਲਾ ਹੀ ਹੈ ਸਾਲ ਦਾ, ਬਾਮਣੀ ਨੂੰ ਕਿਹਾ ਜਾਂਦਾ ਸੀ। ਅਤੇ ਗੁਰੂ ਕੇ ਸਿੰਘਾਂ ਨੇ ਸਰਹੰਦ ਦੇ ਵਿੱਚ ਜਾ ਕੇ ਅਤੇ ਉਹ ਸ਼ੋਰ ਮਚਾ ਦਿੱਤਾ।
ਜੈਨਾ ਘੇਰੇ ਵਿੱਚ ਸ਼ਹਿਰ ਵੜਾਇਓ,
ਜੈਨ ਖਾਂ ਅੱਗੋਂ ਟੱਕਰ ਗਿਆ, ਇਹਨੂੰ ਘੇਰ ਕੇ ਸਿੰਘਾਂ ਨੇ ਉਹ ਸ਼ਹਿਰ ਵਿੱਚ ਵਾੜ ਦਿੱਤਾ। ਇੱਕ ਕਿਲ੍ਹੇ ਵਿੱਚ ਵੜ ਕੇ ਤੋ ਲੁਕ ਛਿਪ ਕੇ ਬੈਠ ਗਿਆ।
ਡੇਰਾ ਮੋੜ ਮਲੈਰ ਟਿਕ ਲਾਇਓ,
ਉੱਥੋਂ ਸਰਹੰਦ ਨੂੰ ਲੁੱਟ ਕਸੁੱਟ ਕਰਦੇ ਹੋਏ ਗੁਰੂ ਕੇ ਸਿੰਘ ਆ ਮਲੇਰਕੋਟਲਾ ਜਿਹੜਾ ਹੈ ਮੁੜ ਇੱਧਰ ਆ ਡੇਰਾ ਕੀਤਾ।
ਕੋਈ ਕਹੇ ਲਿਹੋ ਮਲੇਰ ਸੋਮਾਰ,
ਕੋਈ ਕਹਿੰਦਾ ਖਾਲਸਾ ਜੀ, ਸਿੰਘਾਂ ਦੀ ਆਪੋ ਆਪਣੀ ਸਲਾਹ ਹੁੰਦੀ ਹੈ, ਵਿੱਚੋਂ ਸਿੰਘ ਕਹਿੰਦੇ ਹੈ ਵੀ ਆਪਾਂ ਇੰਜ ਕਰੀਏ, ਆ ਮਲੇਰਕੋਟਲੀ ਵੀ ਜਿਹੜਾ ਮਲੇਰਕੋਟਲਾ ਹੈ ਵੀ ਪਠਾਣਾ ਦਾ ਹੀ ਹੈ, ਆਪਾਂ ਮਲੇਰਕੋਟਲਾ ਜਿਹੜਾ ਇਹ ਫਤਿਹ ਕਰ ਲਈਏ।
ਨਿਤ ਨਿਤ ਕੀ ਹੋਏ ਅਲਖ ਬਿਡਾਰ,
ਆ ਜਿਹੜੀ ਨਿਤ ਨਿਤ ਦੀ ਇਹ ਪਠਾਣਾ ਦੀ ਆਕੜ ਹੈ, ਅਲਖ ਜੀ ਵਿਖਾਉਂਦੇ ਹੈ, ਇਹਦਾ ਕਿੱਤਾ ਹੀ ਖਤਮ, ਇਹਦਾ ਕੰਮ ਹੀ ਖਤਮ ਹੋ ਜਾਏ।
ਕਹਿ ਇਹ ਮਰੇ ਅਬਾਹੀ,
ਕੋਈ ਕਹਿੰਦਾ ਵੀ ਇਹਦੇ ਆਪਾਂ ਜੇ ਹੁਣ ਲੱਗ ਪਈਏ ਇਹਨਾਂ ਨੂੰ ਮਾਰਨ ਅਤੇ ਆ ਫਤਿਹ ਕਰ ਲਈਏ, ਹੁਣ ਦੇ ਸਮਾਂ ਹੀ ਹੈ। ਕੋਈ ਕਹਿੰਦਾ ਨਹੀਂ ਖਾਲਸਾ ਜੀ, ਇਹ ਜਿਹੜੀ ਮਲੇਰਕੋਟਲਾ ਹੈ ਪਠਾਣਾ ਦਾ ਥਾਂ, ਇਹ ਹਜੇ ਨਹੀਂ ਮਰਨਾ, ਇਹਨੂੰ ਫਤਿਹ ਨਹੀਂ ਹਜੇ ਕਰ ਸਕਦੇ।
ਗੁਰਬਚਣੀ ਪਈ ਰਸ਼ਿਆ ਯਾਹੀ,
ਇਸ ਮਲੇਰਕੋਟਲੇ ਦੀ ਜਿਹੜੀ ਰੱਖਿਆ ਹੈ ਨਾ, ਉਹ ਗੁਰੂ ਦੇ ਬਚਨਾਂ ਕਰਕੇ ਹੋ ਰਹੀ ਹੈ। ਜਿਸ ਵਕਤ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਹੋਈ, ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਖੜ੍ਹੇ ਸਨ ਸਾਹਿਬਜ਼ਾਦੇ, ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ ਮੁਹੰਮਦ ਨੂੰ ਸੱਦਿਆ, ਇਹਨੂੰ ਕਿਹਾ ਵੀ ਤੂੰ ਆ ਬੱਚੇ ਗੁਰੂ ਜੀ ਦੇ ਫੜੇ ਹੋਏ ਹੈ, ਤੂੰ ਬਦਲਾ ਲੈ ਲੈ, ਮੌਕਾ ਹੈ ਹੁਣ ਤੇਰੇ ਕੋਲ, ਬੜਾ ਸੁਨਹਿਰੀ ਮੌਕਾ, ਇਹੋ ਜਿਹਾ ਮੌਕਾ ਨਹੀਂ ਤੈਨੂੰ ਮਿਲਣਾ। ਉਹ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਵੇਖ ਕੇ ਵੀ 7 ਸਾਲ ਅਤੇ 9 ਸਾਲ ਦੀ ਉਮਰ ਹੈ, ਕਈ ਥਾਵਾਂ 'ਤੇ 5 ਅਤੇ 7 ਲਿਖੀ ਹੈ, ਅਤੇ ਉਹ ਵੇਖ ਕੇ ਕਹਿੰਦਾ ਵੀ ਵਜ਼ੀਰ ਖਾਂ ਵੇਖ, ਮੇਰਾ ਜਿਹੜਾ ਭਰਾ ਮਰਿਆ ਨਾਹਰ ਖਾਂ ਚਮਕੌਰ ਦੀ ਗੜੀ ਵਿੱਚ, ਖਵਾਜਾ ਖਿਜ਼ਰ ਵੀ ਮੇਰਾ ਭਰਾ ਮਰਿਆ ਹੈ, ਠੀਕ ਹੈ ਵੀ ਮੇਰੇ ਭਰਾ ਮਰ ਗਏ ਹੈ ਪਰ ਉਹ ਜੰਗ ਵਿੱਚ ਲੜ ਕੇ ਮਰੇ ਹੈ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਮਾਰਿਆ ਜੰਗ ਦੇ ਵਿੱਚ, ਮੈਂ ਇਹਨਾਂ ਬੱਚਿਆਂ ਦਾ ਬਦਲਾ ਇਹਨਾਂ ਦੇ ਪਿਤਾ ਕੋਲ ਲਵਾਂਗਾ, ਬੱਚਿਆਂ ਕੋਲੋਂ ਨਹੀਂ। ਇਹ ਸਾਡੇ ਧਰਮ ਵਿੱਚ ਸਾਨੂੰ ਕੁਰਾਨ ਸ਼ਰੀਫ ਦੀ ਦਾਇਤ ਨਹੀਂ ਦਿੰਦਾ ਹੈ, ਆਗਿਆ ਨਹੀਂ ਦਿੰਦਾ ਹੈ, ਇਹ ਕਹਿਰ ਹੈ। ਅਸ਼ੀਰ ਖੋਰੇ ਬੱਚਿਆਂ ਨੂੰ ਮਾਰ ਕੇ ਤੇ ਮੈਂ ਮੇਰਾ ਕਾਹਦਾ ਬਦਲਾ ਨਿਕਲੇਗਾ, ਕਿੱਥੋਂ ਦੀ ਮੇਰੀ ਕਰਤੂਤ ਹੋਵੇਗੀ। ਵਜ਼ੀਰ ਖਾਨ ਤੂੰ ਹੀ ਸਮਝ ਜਾ, ਇਹਨਾਂ ਕੰਮ ਕਰ। ਪਰ ਉਹ ਠਹਿਰੇ ਨਾ। ਫਿਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਦਾ ਜਿਹੜਾ ਸੀ ਪਠਾਨ, ਇਹ ਇੱਥੋਂ ਨਾਰਾ ਮਾਰਦਾ ਹੋਇਆ, ਹਾ ਦਾ ਨਾਰਾ ਮਾਰਿਆ ਵੀ ਵਜ਼ੀਰ ਖਾਂ ਤੂੰ ਇਹਦੀ ਕੀਤੀ ਦਾ ਫਲ ਪਾਏਗਾ, ਇਹਨਾਂ ਬੱਚਿਆਂ ਨੂੰ ਤੂੰ ਨਾ ਮਾਰ। ਉਹ ਬਚਨ ਸਿੰਘ ਯਾਦ ਕਰ ਰਹੇ ਹੈ। ਅਤੇ ਮੁੜ ਕੇ ਜਿਹੜਾ ਨੂਰਾ ਮਾਹੀ ਸੀ, ਜਦੋਂ ਦੀਨੇ ਕਾਂਗੜ ਮਹਾਰਾਜ ਜੀ ਗਏ ਮਾਲਵੇ ਦੇ ਇਲਾਕੇ ਵਿੱਚ, ਆ ਰਾੜਾ ਸਾਹਿਬ ਜਾਈਏ, ਉੱਥੇ ਨੇੜੇ ਹੈ ਜਿੱਥੇ ਮਹਾਰਾਜ ਨੇ ਕਾਹੀ ਦਾ ਬੂਟਾ ਪੁੱਟਿਆ ਸੀ ਤੀਰ ਨਾਲ, ਖਰੋਚ ਗਏ। ਨੂਰੇ ਮਾਹੀ ਨੇ ਉਹ ਸਾਰੀ ਸਾਖੀ ਸੁਣਾਈ ਸਰਹੰਦ ਦੀ, ਅਤੇ ਮਹਾਰਾਜ ਜੀ ਨੇ ਉਸ ਵਕਤ ਨੂਰੇ ਮਾਹੀ ਨੂੰ ਕਿਹਾ ਸੀ, ਸੁਣਦਿਆਂ ਸਾਰ ਹੀ ਸੱਚੇ ਪਾਤਸ਼ਾਹ ਜੀ ਨੇ ਉਹ ਤੀਰ ਦੇ ਨਾਲ ਨੋਕ ਦੇ ਨਾਲ ਉਹ ਕਾਹੀ ਦਾ ਬੂਟਾ ਜਾਂ ਪੁੱਟਿਆ ਛੋਟਾ ਜਿਹਾ, ਅੱਜ ਉਹ ਸਥਾਨ ਹੈ ਉੱਥੇ ਸੁਭਾਏਮਾਨ ਬੜਾ ਸੁੰਦਰ ਬਣਿਆ ਹੋਇਆ ਹੈ। ਮਹਾਰਾਜ ਨੇ ਕਿਹਾ ਵੀ ਸਗਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ, ਸਾਰੇ ਮਲੇਸ਼ ਤੁਰਕਾਂ ਦੀ ਜੜ ਪੁੱਟੀ ਜਾਵੇਗੀ, ਇੱਕ ਮਲੇਰਕੋਟਲੇ ਦਾ ਜਿਹੜਾ ਨਵਾਬ ਹੈ ਪਠਾਨ ਉਹਦੀ ਬਚ ਰਹੇਗੀ, ਮਲੇਰਕੋਟਲੀਏ ਬਚ ਜਾਣਗੇ। ਉਹ ਗੁਰੂ ਦੇ ਜਿਹੜੇ ਬਚਨ ਹੈ ਸਿੰਘ ਯਾਦ ਕਰ ਰਹੇ ਹੈ। ਇਸੇ ਤਰ੍ਹਾਂ ਕਈ ਦਲ ਵੀ ਚੜ੍ਹਾਈ ਕਰ ਜਾਂਦੇ ਰਹੇ ਹੈ, ਪਰ ਮਲੇਰਕੋਟਲੇ ਦੇ ਕੋਲ ਜਾ ਕੇ ਮਨ ਬਦਲ ਜਾਂਦਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਮਨ ਬਦਲ ਗਿਆ ਸੀ ਮਲੇਰਕੋਟਲੇ ਕੋਲ ਜਾ ਕੇ, ਕਿਉਂਕਿ ਗੁਰੂ ਦੇ ਬਚਨਾਂ ਦੀ ਇੱਥੇ ਕਲਾ ਵਰਤਦੀ ਹੈ। ਤਰਸ ਆ ਜਾਂਦਾ ਸਿੰਘਾਂ ਨੂੰ ਵੀ ਸਤਿਗੁਰ ਦੇ ਬਚਨ ਹੈ ਅਤੇ ਆਪਾਂ ਇਹਨਾਂ ਨੂੰ ਮਾਰਨਾ ਨਹੀਂ ਹੈ। ਗੁਰੂ ਕੇ ਸਿੰਘ ਉਹ ਬਚਨ ਯਾਦ ਕਰ ਰਹੇ ਵੀ ਗੁਰੂ ਦੇ ਬਚਨਾਂ ਦੀ ਜਿਹੜੀ ਹੈ ਉਹ ਇਹਨਾਂ ਦੀ ਰੱਖਿਆ ਹੋ ਰਹੀ, ਰੱਖਿਆ ਹੋ ਰਹੀ ਹੈ।
ਸੋ ਬਾਤ ਉਹਾਂ ਬਣਾਈ,
ਉਹੀ ਗੱਲ ਜਿਹੜੀ ਬਾਣ ਆਈ ਸੀ ਸਿੰਘਾਂ ਨੂੰ ਵੀ ਗੁਰੂ ਦੇ ਬਚਨ ਹੀ ਯਾਦ ਕਰ ਰਹੇ ਹੈ, ਪਰ ਇੱਧਰੋਂ ਕਹਿੰਦੇ ਜਿਹੜੀ ਗੱਲ ਨਹੀਂ ਹੋਣੀ ਸੀ ਨਾ ਉਹ ਬਣ ਆਈ।
ਦੋਹਰਾ ਜਬ ਪਠਾਨਾਂ ਨੇ ਇਮ ਸੁਣੀ,
ਮਲੇਰਕੋਟਲੇ ਦੇ ਪਠਾਨਾਂ ਨੇ ਜਦੋਂ ਇਵੇਂ ਸੁਣਿਆ, ਸਿੰਘਾਂ ਨੇ ਜਿਵੇਂ ਸਲਾਹ ਕੀਤੀ ਆ ਵੀ ਆ ਮਲੇਰਕੋਟਲਾ ਲੁੱਟ ਖਾ ਲਈਏ, ਉਹਨਾਂ ਨੇ ਜੈਨ ਖਾਂ ਜੋ ਸਰਹੰਦ ਦਾ ਸੂਬੇਦਾਰ ਸੀ ਉਹਨੂੰ ਸੱਦ ਲਿਆਂਦਾ ਹੈ ਮਲੇਰਕੋਟਲੀਏ। ਭਾਵੇਂ ਕਿ ਹਾ ਦਾ ਨਾਰਾ ਦੇ ਮਾਰਿਆ ਸੀ, ਪਰ ਉਹ ਕੋਈ ਗੁਰੂ ਕੇ ਸਿੰਘਾਂ ਦੇ ਸਾਥੀ ਨਹੀਂ ਸਨ, ਹੈ ਤੇ ਵੈਰੀ, ਪਰ ਉਹ ਬੱਚਿਆਂ ਦੀ ਖਾਤਰ ਉਹ ਨਾਰਾ ਮਾਰਿਆ ਸੀ। ਇਸੇ ਤਰ੍ਹਾਂ ਹੁਣ ਮਲੇਰਕੋਟਲੇ ਭੀਖਣ ਖਾਂ ਬੈਠਾ ਸੀ ਪਠਾਨ, ਅਤੇ ਇਹਦੀ ਜੈਨ ਖਾਂ ਨਾਲ ਬਣਦੀ ਸੀ, ਮਿਲ ਜੁਲ ਕੇ ਰਹਿੰਦੇ ਸੀ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਿੰਘ ਤਾਂ ਇਹੋ ਜਿਹੀ ਸਲਾਹ ਕਰਦੇ ਫਿਰਦੇ ਆ, ਇਹਨਾਂ ਨੇ ਜੈਨ ਖਾਂ ਸੂਬਾ ਸਰਹੰਦ ਉਹਨੂੰ ਸੱਦ ਲਿਆ,
ਰਾਤੋ ਰਾਤ ਦੁੜਾਏ,
ਰਾਤੋ ਰਾਤ ਹੀ ਦੁੜਾ ਕੇ ਲੈ ਆਏ ਮਲੇਰਕੋਟਲੇ।
ਜੋ ਪਈ ਔਰ ਸ਼ਾਹ ਪੈ ਗਏ ਹਲਕਾਰੇ,
ਇਧਰੋਂ ਜੈਨ ਖਾਂ ਭੀਖਣ ਖਾਂ ਮਲੇਰਕੋਟਲੀਆਂ ਨੇ ਇਕੱਠੇ ਹੋ ਕੇ ਤੇ ਅਹਿਮਦ ਸ਼ਾਹ ਦੇ ਕੋਲ ਹੀ ਆਪਣਾ ਚਿੱਠੀ ਪੱਤਰ ਆ ਬੰਦੇ ਆਪਣੇ ਸੁਹੀਏ ਭੇਜ ਦਿੱਤੇ।
ਸਿੰਘ ਆਏ ਹੈ ਦਾਏ ਹਮਾਰੇ,
ਉਹ ਭੇਜਿਆ ਕੀ ਸੁਣਾ ਵੀ ਅਹਿਮਦ ਸ਼ਾਹ ਤੂੰ ਤੇ ਐਵੇਂ ਚੁਣ ਚੁਣ ਲੱਭਦਾ ਫਿਰਦਾ ਹੈ, ਆ ਸਿੰਘਾਂ ਦਾ ਵਹੀਰ ਦਾ ਵਹੀਰ ਆ ਸਾਡੇ ਦਾਲ ਲੱਗ ਗਿਆ ਹੈ, ਅਸੀਂ ਇਹਨਾਂ ਨੂੰ ਇਸੇ ਵੱਲ ਹੀ ਆ ਮਲੇਰਕੋਟਲੇ ਦੇ ਵਿੱਚ ਘੇਰਾ ਪਾ ਕੇ ਤੇ ਘੇਰ ਕੇ ਰੱਖਦੇ ਹਾਂ।
ਤੁਮ ਇਨ ਮਾਰੋ ਹੋ ਤਸਵੀਰ,
ਆ ਦਿਨ ਚੜ੍ਹਦੇ ਹੀ ਆ ਪਹੁੰਚਾ ਤਗੜਾ ਹੋ ਕੇ ਮਲੇਰਕੋਟਲੇ ਤੇ ਇਹਨਾਂ ਨੂੰ ਖਤਮ ਕਰ ਦੇਈਏ, ਕੋਈ ਨਾ ਛੱਡੀਏ।
ਹਮ ਤੁਮ ਮਿਲ ਦਿਨ ਜਾਣ ਨਾ ਦੇਹੇ,
ਤੂੰ ਆ ਜਾ ਇੱਧਰੋਂ ਅਸੀਂ ਮਿਲ ਜਾਂਗੇ ਇਕੱਠੇ ਮਿਲ ਕਰਕੇ ਤੇ ਇਹਨਾਂ ਨੂੰ ਭੱਜਣ ਨਾ ਦਈਏ, ਆ ਵੇਲੇ ਨਾ ਇਹ ਪਹੁੰਚ ਕੇ ਤੇ ਨਾ ਹੋਵੇ ਭੱਜ ਜਾਣ।
ਇਹ ਕਾਗਜ਼ ਹਮ ਬਰਸੇ ਮੇਹੇ,
ਜਿਹੜੇ ਸਿੰਘਾਂ ਦਾ ਵਹੀਰ ਹੈ ਨਾ ਇਹ ਬੱਚੇ ਵੀ ਛੋਟੇ ਹੈ, ਇਹਨਾਂ ਦੀਆਂ ਮਾਵਾਂ ਭੈਣਾਂ ਧੀਆਂ ਸਾਰੀਆਂ ਵਿੱਚ ਹੀ ਟੱਬਰ ਟੀਰ ਲੈ ਕੇ ਫਿਰ ਰਹੇ ਹੈ, ਹੁਣ ਆਪਣਾ ਦਾ ਚੰਗਾ ਲੱਗਣਾ ਹੈ। ਅਤੇ ਇਹ ਕਿਵੇਂ ਹੈ ਕਾਗਜ਼ਾਂ ਵਾਂਗ, ਆਪਾਂ ਕੀ ਹਾਂ ਮੀਂਹ ਵਾਂਗ, ਮੀਂਹ ਵਾਂਗ ਹੋ ਕੇ ਵਰ ਪਈਏ ਇਹਨਾਂ ਨੂੰ ਪੈ ਜਾਈਏ, ਕਾਗਜ਼ 'ਤੇ ਮੀਂਹ ਪੈ ਜੇ ਅਤੇ ਕਾਗਜ਼ ਗਲ ਜਾਂਦਾ ਹੈ। ਅਤੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਇਹ ਕਾਗਜ਼ ਵਰਗੇ ਹੈ, ਮੀਂਹ ਵਾਂਗ ਆਪਾਂ ਪੈ ਜਾਈਏ ਤੇ ਗਾਲ ਕੇ ਸੁੱਟ ਦਈਏ ਇਹਨਾਂ ਨੂੰ।
ਇਉਂ ਸੁਣ ਸ਼ਾਹੇ ਲਾਹੌਰੋਂ ਚੜ੍ਹੇ,
ਇਉਂ ਸੁਣ ਕੇ ਇਹਦੇ ਅੱਗੇ ਬੈਠਾ ਸੀ ਤਿਆਰ, ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਲਾਹੌਰ ਤੋਂ।
ਡੇਰਾ ਆਣ ਜੰਡਿਆਲੇ ਕਰਿਓ,
ਇਹਨੇ ਆ ਕੇ ਡੇਰਾ ਇੱਥੇ ਜੋ ਜੰਡਿਆਲਾ ਗੁਰੂ ਮਾਨਾਵਾਲ ਦੇ ਕੋਲ ਇੱਥੇ ਆ ਕੀਤਾ।
ਦੂਜੋ ਕਰਾ ਤਲਵਣ ਕੇ ਪਾਹੇ,
ਦੂਜਾ ਡੇਰਾ ਨੇ ਆ ਕੇ ਤਲਵਣ ਕੋਈ ਪਿੰਡ ਹੈ ਕੋਈ ਕਸਬਾ ਉੱਥੇ ਆ ਕੇ ਕੀਤਾ।
ਸਿੰਘਨ ਕੋ ਕਛ ਖਬਰ ਨਾ ਹੈ,
ਇੱਧਰੋਂ ਸਿੰਘਾਂ ਨੂੰ ਕੋਈ ਖਬਰ ਹੀ ਨਹੀਂ ਹੈ ਵੀ ਅਹਿਮਦ ਸ਼ਾਹ ਚੜ੍ਹਾਈ ਕਰਕੇ ਤੇ ਸਾਡੇ ਵੱਲ ਆ ਰਿਹਾ ਹੈ।
ਸਿੰਘਨ ਡੇਰਾ ਕੂਚ ਕਰਾਇਆ,
ਇੱਧਰੋਂ ਸਿੰਘਾਂ ਨੇ ਆਪਣਾ ਡੇਰਾ ਜਿਹੜਾ ਉਹ ਕੂਚ ਕਰ ਦਿੱਤਾ।
ਰਾਏਪੁਰੋਂ ਗੁੱਜਰ ਵਾਲ ਤਕਾਇਆ,
ਸਿੰਘਾਂ ਨੂੰ ਕੋਈ ਖਬਰ ਨਹੀਂ ਸੀ ਪਰ ਸਿੰਘਾਂ ਨੇ ਆਪਣੀ ਮੌਜ ਵਿੱਚ ਹੀ ਸਰਹੰਦ ਵੱਲ ਗਏ ਸੀ ਨਾ, ਅਤੇ ਸਰਹੰਦ ਤੋਂ ਮਲੇਰਕੋਟਲਾ ਅਤੇ ਇਸ ਤਰ੍ਹਾਂ ਰਾਏਪੁਰ ਗੁੱਜਰਵਾਲ ਨਾਰੰਗਵਾਲ ਇਹ ਲੁਧਿਆਣੇ ਦੇ ਨੇੜੇ ਲੱਗੇ ਪੈਂਦੇ ਹੈ। ਇੱਧਰੋਂ ਸਿੰਘਾਂ ਨੇ ਕੂਚ ਕਰ ਦਿੱਤਾ।
ਦੋਹਰਾ ਸ਼ਾਹ ਹਲਕਾਰੇ ਕਲ ਸਦੇ,
ਰਾਏਪੁਰ ਤੋਂ ਕੀਤਾ ਗੁੱਜਰਵਾਲ ਨੂੰ ਇੱਧਰ ਦਾ ਆਸਰਾ ਤੱਕਿਆ, ਇੱਧਰੋਂ ਜਿਹੜਾ ਅਹਿਮਦ ਸ਼ਾਹ ਸੀ ਉਹਨੇ ਆਪਣੇ ਬੰਦੇ ਸਿਪਾਹੀ ਸੂਈਏ ਭੇਜ ਦਿੱਤੇ ਆਪਣੇ ਆ ਜੈਨ ਖਾਂ ਦੇ ਭੀਖਣ ਖਾਂ ਵੱਲ।
ਜੈਨਾ ਔਰ ਪਠਾਨ,
ਜਿਹੜਾ ਜੈਨ ਖਾਂ ਪਠਾਨ ਸੀ ਸੂਬਾ ਸਰਹੰਦ, ਇੱਧਰੋਂ ਸੂਬੇਦਾਰ ਸੀ ਭੀਖਣ ਖਾਂ ਮਲੇਰਕੋਟਲੇ ਦਾ।
ਸਵੇਰੇ ਹਮ ਤੁਮ ਰਲ ਪਵੇ,
ਕਹਿੰਦਾ ਵੀ ਆ ਤਗੜੇ ਹੋ ਜਾਓ ਫਿਕਰ ਨਾ ਕਰੋ, ਅਹਿਮਦ ਸ਼ਾਹ ਨੇ ਸੁਨੇਹਾ ਭੇਜਿਆ ਵੀ ਆ ਮੈਂ ਤਲਵਣ ਦੇ ਵਿੱਚ ਪਹੁੰਚ ਗਿਆ, ਜੰਡਿਆਲੇ ਤੋਂ ਗਾਂਹ ਨਿਕਲ ਆਇਆ ਹਾਂ, ਆ ਦਿਨ ਚੜ੍ਹਦੇ ਹੀ ਮੈਂ ਪਹੁੰਚ ਜਾਣਾ ਹੈ ਅਤੇ ਤੁਸੀਂ ਤਗੜੇ ਹੋ ਜਾਓ ਢਿੱਲੇ ਨਾ ਪਿਓ। 5 ਫਰਵਰੀ ਨੂੰ 1762 ਵਿੱਚ ਵੱਡਾ ਘੱਲੂਘਾਰਾ ਹੋਇਆ ਏ, ਅਤੇ ਮੰਨ ਲਓ ਕਿ 1-2 ਦਿਨ ਦੇ ਵਿੱਚ ਹੀ ਲਾਹੌਰੋਂ ਆ ਗਿਆ। 1-2 ਤਰੀਕ ਨੂੰ ਇਹਨੂੰ ਖਬਰ ਮਿਲ ਗਈ, 2-3-4 ਦੇ ਵਿੱਚ ਇਹ ਮਲੇਰਕੋਟਲੇ ਦੇ ਕੋਲ ਪਹੁੰਚ ਗਿਆ।
ਮਾਰੇ ਸਿੰਘਨ ਪਛਾਣ,
ਸਿੰਘਾਂ ਨੂੰ ਪਛਾਣ ਪਛਾਣ ਕੇ ਕਹਿੰਦਾ ਮਾਰਾਂਗੇ ਤਗੜੇ ਹੋ ਜਾਓ ਮੇਰੇ ਸੂਬੇਦਾਰੋ।
ਚੌਪਈ ਸੋ ਬਾਤ ਤਿੰਨ ਪ੍ਰਾਤੇ ਕਰੀ,
ਉਹੀ ਗੱਲ ਇਹਨਾਂ ਨੇ ਕਹਿੰਦੇ ਦਿਨ ਚੜ੍ਹਦੇ ਹੀ ਕਰ ਦਿੱਤੀ।
ਆਈ ਖਾਲਸੇ ਖੋਟੀ ਕਰੀ,
ਖਾਲਸੇ ਦਾ ਉਹ ਖੋਟਾ ਸਮਾਂ ਆ ਗਿਆ, ਮਾੜੀ ਘੜੀ ਆ ਗਈ। ਇੱਕ ਤਾਂ ਪਰਿਵਾਰ ਨਾਲ ਹੈ, ਉੱਧਰੋਂ ਕੋਈ ਖਬਰ ਨਹੀਂ ਹੈ, ਇੱਧਰੋਂ 2 ਸੂਬੇਦਾਰ, ਇੱਧਰੋਂ ਅਹਿਮਦ ਸ਼ਾਹ ਆਪਣੇ ਗਿਰਜੇ ਪਠਾਣਾਂ ਦੀ ਫੌਜ ਲੈ ਕੇ ਚੜ੍ਹ ਆਇਆ। ਖਾਲਸੇ ਦਾ ਔਖਾ ਸਮਾਂ ਬਣ ਆਇਆ, ਜਿਸ ਸਮੇਂ ਨੂੰ ਹੁਣ ਸਮੇਂ ਸਮੇਂ ਦੇ ਨਾਲ ਹਰ ਸਾਲ ਹੀ ਉਹ 5 ਫਰਵਰੀ 'ਤੇ ਜਿਹੜਾ ਜਾਣਿਆ ਜਾਂਦਾ ਯਾਦ ਕੀਤਾ ਜਾਂਦਾ ਹੈ।
ਸਿੰਘ ਤੁਰੇ ਵਰਸੋਈ ਦਰਿਆਏ,
ਦੁਬਾਰਾ
ਸਿੰਘ ਤੁਰੇ
ਵੱਲ ਸੋਈ ਦਰਿਆ, ਸਿੰਘ ਤੁਰੇ ਆ ਸਤਲੁਜ ਦਰਿਆ ਦੇ ਕਿਨਾਰੇ ਵੱਲ ਆ ਪਏ ਹਨ।
ਅੱਗਿਓਂ ਆਇਓ ਅਹਿਮਦ ਸ਼ਾਹ,
ਇਧਰੋਂ ਅਹਿਮਦ ਸ਼ਾਹ ਮਾਝੇ ਵੱਲੋਂ ਚੜ੍ਹਦਾ ਚੜ੍ਹਦਾ ਉਹ ਅੱਗੋਂ ਆ ਟੱਕਰਿਆ।
ਲਾਲ ਲਾਲ ਉਸ ਦਿਸੇ ਬਾਣਾ,
ਸਿੰਘਾਂ ਨੂੰ ਇਹਦਾ ਲਾਲ ਲਾਲ ਦੀ ਫੌਜ ਦਾ ਬਾਣਾ ਦਿਸਦਾ ਸੀ, ਕਿਉਂਕਿ ਗੁਰੂ ਕੇ ਸਿੰਘ ਜਦੋਂ ਵੀ ਕਿਤੇ ਕੂਚ ਕਰਦੇ ਅੰਮ੍ਰਿਤ ਵੇਲੇ ਕਰਦੇ ਸਨ, ਅੰਮ੍ਰਿਤ ਵੇਲੇ ਫੌਜਾਂ ਤੁਰਦੀਆਂ ਵੀ ਠੰਡੇ ਠੰਡੇ। ਅਤੇ ਅਹਿਮਦ ਸ਼ਾਹ ਇੱਧਰੋਂ ਜੰਡਿਆਲਾ ਦੇ ਆਪਣੇ ਇੱਧਰ ਮਾਝੇ 'ਚ ਹੀ ਪੈਂਦਾ ਹੈ, ਅਗਲੇ ਬੰਨੇ ਆ ਬਿਆਸ ਟੱਪ ਕੇ ਦੁਆਬਾ ਸ਼ੁਰੂ ਹੋ ਜਾਂਦਾ ਹੈ। ਗੁਰੂ ਕੇ ਸਿੰਘ ਉਹ ਮਲੇਰਕੋਟਲਾ ਉੱਧਰ ਸਨ, ਪਹਿਲਾਂ ਰਾਏਪੁਰ ਜੋ ਲੁਧਿਆਣੇ ਵਿੱਚ ਹੈ ਉੱਧਰੋਂ ਪਾਰ ਕਰਦੇ, ਕਿਉਂਕਿ ਲੁਧਿਆਣੇ ਦੇ ਪਿੱਛੇ ਹੀ ਆ ਕੇ ਉਹ ਸਤਲੁਜ ਦਰਿਆ ਆਉਂਦਾ ਹੈ, ਫਗਵਾੜਾ ਲੰਘ ਕੇ ਇੱਧਰ ਗੁਰੂ ਕੇ ਸਿੰਘ ਦਰਿਆ ਜਿਹੜਾ ਹੈ ਸਤਲੁਜ ਦਰਿਆ ਤੋਂ ਚੜ੍ਹਦੇ ਆ ਰਹੇ ਹੈ। ਇੱਧਰੋਂ ਅਹਿਮਦ ਸ਼ਾਹ ਅੱਗੋਂ ਜਾ ਟੱਕਰਿਆ।
ਸਿੰਘਨ ਕੇਸੂ ਫੂਲੇ ਜਾਣਾ,
ਜਿਹੜੀ ਅਹਿਮਦ ਸ਼ਾਹ ਦੀ ਫੌਜ ਸੀ ਨਾ ਉਹਨਾਂ ਦੇ ਲਾਲ ਬਾਣੇ ਹੈ ਅਤੇ ਪੱਗਾਂ ਜਿਹੜੀਆਂ ਬਸੰਤੀ ਬੰਨੀਆਂ ਹੋਣੀਆਂ ਹੈ ਵੀ ਪਤਾ ਨਾ ਲੱਗੇ ਕੌਣ ਆ ਰਿਹਾ ਹੈ, ਵੀ ਦੂਰੋਂ ਪਤਾ ਲੱਗੇ ਫੋਲੀ ਹੈ। ਇੱਥੇ ਪ੍ਰਮਾਣ ਦੇ ਰਹੇ ਹੈ ਸਿੰਘਣ ਕੇਸੂ, ਸਿੰਘ ਕਿਵੇਂ ਜਾਣਦੇ ਹੈ, ਜਿਵੇਂ ਕੇਸੂ ਦਾ ਫੁੱਲ ਹੁੰਦਾ ਨਾ, ਕੇਸੂ ਕਹਿੰਦੇ ਢਾਕ ਬਲਾਸ ਨੂੰ, ਢਾਕ ਬਲਾਸ ਦਾ ਰੁੱਖ ਹੁੰਦਾ ਗੁਰਬਾਣੀ 'ਚ ਦਾ ਬੜੀ ਪ੍ਰਮਾਣ ਹੁੰਦਾ ਹੈ। ਅਤੇ ਢਾਕ ਬਲਾਸ ਦੇ ਜਿਹੜੇ ਫੁੱਲ ਹੁੰਦੇ ਉਹ ਲਾਲ ਲਾਲ ਹੁੰਦੇ ਆ। ਜੰਗਲ ਸੀ ਉਦੋਂ ਕਿਹੜੇ ਇੱਦਾਂ ਘਰ ਬਾਰ ਪਿੰਡਾਂ ਦੇ ਪਿੰਡ ਵਸੇ ਹੋਏ ਸੀ, ਅਤੇ ਉਹ ਸਿੰਘਾਂ ਨੂੰ ਦਿਸਦਾ ਹੈ ਵੀ ਜਿਵੇਂ ਢਾਕ ਬਲਾਸ ਦੇ ਫੁੱਲ ਹੁੰਦੇ ਨਾ ਲਾਲ ਲਾਲ ਜੇ, ਉਹ ਫੁੱਲਾਂ ਵਾਂਗ ਜਿਹੜੇ ਨਜ਼ਰ ਆ ਰਹੇ ਹਨ।
ਜੇ ਹੋਤੇ ਥੇ ਸਿੰਘ ਸਿਆਣੇ,
ਜਿਹੜੇ ਸਿੰਘ ਸਿਆਣੇ ਸੀ, ਸੂਝਵਾਨ ਪ੍ਰਾਤਨ ਸਿੰਘ, ਜਿਨ੍ਹਾਂ ਨੂੰ ਸਾਰੇ ਕੰਮਾਂ ਕਾਰਾਂ ਦਾ ਪਤਾ ਸੀ, ਵਿਧੀਆਂ ਦਾ ਪਤਾ ਸੀ। ਅਹਿਮਦ ਸ਼ਾਹ ਦੀ ਫੌਜ ਨੇ ਵਰਦੀ ਪਾਈ ਸੀ ਲਾਲ ਬਸੰਤੀ ਪੱਗਾਂ, ਉਹ ਢਾਕ ਬਲਾਸ ਦੇ ਫੁੱਲਾਂ ਵਾਂਗ ਲੱਗਦੀਆਂ ਸਨ। ਪਰ ਕੁਝ ਦੇ ਸਿੰਘ ਇਵੇਂ ਜਾਣਦੇ, ਦਿਨ ਅਜੇ ਪੂਰਾ ਚੜਿਆ ਨਹੀਂ ਸੀ। ਇੱਧਰੋਂ ਜਿਹੜੇ ਸਿਆਣੇ ਸਿੰਘ ਸਨ, ਉਹਨਾਂ ਪਛਾਣ ਲਿਆ ਵੀ ਅਹਿਮਦ ਸ਼ਾਹ ਦੀ ਫੌਜ ਗਿਲਜੇ ਬਠਾਣ ਇਕੱਠੇ ਹੋ ਕੇ ਆ ਰਹੇ ਹਨ।
ਠਠਕ ਸਿੰਘ ਤਹਿ ਗਏ ਖਲੋਏ,
ਇੱਕ ਵਾਰ ਠਿੰਬਰ ਕੇ ਠਠਕ ਕੇ ਸਿੰਘ ਉੱਥੇ ਖੜ ਗਏ ਹਨ।
ਤੋਲੋ ਆਇਓ ਚਾਨਣ ਹੋਏ,
ਤਦੋਂ ਤੱਕ ਦਿਨ ਚੜ੍ਹ ਗਿਆ, ਅੰਮ੍ਰਿਤ ਵੇਲਾ ਜਿਹੜਾ ਉਹ ਸਮਾਪਤ ਹੋ ਗਿਆ ਅਤੇ ਪਹੁ ਫਟਾਲਾ ਫੁੱਟ ਗਿਆ।
ਆਏ ਗਿਲਜਣਾ ਨੇ ਘੋੜੇ ਰਲਾਏ,
ਗਿਲਜੇ ਪਠਾਣਾ ਦੀ ਫੌਜ ਬੜੀ ਤੇਜ਼ੀ ਨਾਲ ਆ ਰਹੀ ਸੀ, ਬੜੇ ਬੜੇ ਜਵਾਨ ਆਪਣੇ ਘੋੜੇ ਬੜੇ ਬਲੀ ਸਨ, ਉਹ ਲਿਆ ਕੇ ਰਲਾ ਦਿੱਤੇ ਸਿੰਘਾਂ ਦੇ ਦਲ ਵਿੱਚ।
ਸਿੰਘਨ ਨਹਿ ਥੇ ਤੋੜੇ ਲਾਏ,
ਸਿੰਘਾਂ ਨੇ ਕੋਈ ਤਿਆਰੀ ਨਹੀਂ ਸੀ ਕੀਤੀ, ਅਤੇ ਉਹ ਜਿਹੜੇ ਪਹਿਲਾਂ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ, ਅੱਗ ਲਾਉਣੀ ਪੈਂਦੀ ਸੀ, ਗਰਮ ਕਰਨੀਆਂ ਪੈਂਦੀਆਂ ਸੀ, ਉਹ ਹਜੇ ਬੰਦੂਕਾਂ ਦੇ ਤੋੜੇ ਵੀ ਤੁਖਾਏ ਨਹੀਂ ਸਨ।
ਤੀਰ ਤਲਵਾਰਨ ਪਈ ਲੜਾਈ,
ਉੱਥੇ ਦੇ ਤੀਰਾਂ ਦੀ ਕਮਾਨਾਂ ਜੋ ਤੀਰ ਛੱਡਣ ਲੱਗ ਪਏ ਅਤੇ ਤਲਵਾਰਾਂ ਦੀ ਇਹ ਲੜਾਈ ਸ਼ੁਰੂ ਹੋ ਗਈ।
ਪਰੇ ਅਚਾਨਕ ਉੱਥੇ ਆਈ
ਗੱਲ ਕੀ ਸੀ ਵੀ ਅਹਿਮਦ ਸ਼ਾਹ ਨੇ ਆ ਮੂੰਹ ਜਿਹਾ ਚੁੱਕ ਕੇ ਅਚਾਨ ਚੱਕੀ ਇਹ ਫੌਜ ਇਕੱਠੀ ਕਰਕੇ ਤੇ ਪੈ ਗਏ ਸਨ ਟੁੱਟ ਕੇ।
ਤੋਪੀ ਸਿੰਘ ਸੋ ਖੜ ਖੜ ਲੜੇ,
ਫਿਰ ਵੀ ਗੁਰੂ ਕੇ ਸਿੰਘਾਂ ਨੇ ਹੌਸਲਾ ਨਹੀਂ ਛੱਡਿਆ, ਆ ਖੜ ਖੜ ਕੇ ਬਹਾਦਰੀ ਨਾਲ ਲੜਦੇ ਹਨ।
ਦੀਨ ਮਜ਼ਬ ਕਰ ਜੁਦੜੇ,
ਗੁਰੂ ਕੇ ਸਿੰਘ ਆ ਦੀਨ ਮਜ਼ਬ ਦੀ ਲੜਾਈ ਲੜ ਰਹੇ ਹੈ। ਰਾਜ ਕਰੇਗਾ ਖਾਲਸਾ ਕੀ ਰਹਿਣਾ, ਕੋਈ ਵੀ ਸਤਿਗੁਰਾਂ ਦੇ ਬਚਨ ਹੈ ਵੀ ਖਾਲਸੇ ਨੇ ਰਾਜ ਕਰਨਾ ਹੈ, ਅਤੇ ਗੁਰੂ ਕੇ ਸਿੰਘ ਅੜ ਅੜ ਕੇ ਲੜਦੇ ਹੈ, ਫਿਕਰ ਨਹੀਂ ਕਰਦੇ।
ਦੋਹਰਾ ਲੁੱਟਣ ਖੋਸਣ ਜੋ ਗਏ,
ਇੱਧਰੋਂ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਲੋਕ ਹੁੰਦੇ ਸੀ ਨਾ, ਉਹਨਾਂ ਨੂੰ ਪਤਾ ਲੱਗ ਜਾਣਾ ਵੀ ਫਲਾਣੇ ਥਾਂ ਲੜਾਈ ਹੋਣੀ ਹੈ, ਅਤੇ ਉਹਨਾਂ ਜਾ ਕੇ ਦਲਾਂ ਵਿੱਚ ਫੌਜਾਂ ਵਿੱਚ ਜਾ ਕੇ ਆਪਣੇ ਉਹਨਾਂ ਘਮਸਾਨ ਮਚਾ ਦੇਣਾ ਵੀ ਜਿਹੜਾ ਕੋਈ ਘੋੜਾ ਦਾ ਲੱਗੇਗਾ ਘੋੜਾ ਲੈ ਕੇ ਨੱਠ ਜਾਵਾਂਗੇ, ਕੋਈ ਸਾਜੋ ਸਮਾਨ ਰਸਤ ਬਸਤ ਖਾਣ ਪੀਣ ਦੀ ਵਸਤੂ ਕੋਈ ਸਾਡੇ ਹੱਥ ਲੱਗੇਗੀ ਲੈ ਜਾਵਾਂਗੇ। ਉਹ ਜਿਹੜੇ ਲੁੱਟਣ ਖੋਣ ਵਾਲੇ ਗਏ ਸਨ,
ਰਲੇ ਸੋ ਗਿਲਜਣ ਜਾਏ,
ਉਹ ਗਿਲਜੇ ਪਠਾਣਾ ਦੀ ਫੌਜ ਵਿੱਚ ਜਾ ਰਲੇ।
ਤਿਨਕੀ ਸ਼ਾਮਤ ਆ ਪਈ,
ਉਹਨਾਂ ਦੀ ਸ਼ਾਮਤ ਆ ਗਈ, ਮੌਤ ਦੇ ਨੇੜੇ ਆਈ ਸੀ।
ਤੇ ਉਨ ਦਏ ਖਪਾਏ,
ਇਹ ਗਿਲਜੇ ਪਠਾਣਾ ਨੇ ਉਹਨਾਂ ਨੂੰ ਖਪਾ ਦਿੱਤਾ, ਪਛਾਣ ਕੇ ਵੀ ਇਹ ਤਾਂ ਸਾਡੇ ਬੰਦੇ ਨਹੀਂ ਹੈ। ਕੁਝ ਸਿੰਘਾਂ ਨੇ ਖਤਮ ਕਰ ਦਿੱਤੇ, ਆ ਕੁਝ ਪਠਾਣਾ ਨੇ ਖਤਮ ਕਰ ਦਿੱਤੇ, ਨਾਸ ਕਰ ਦਿੱਤੇ।
ਚੋ ਪਈ ਲੱਗੋ ਖਾਲਸੋ ਕਰਨ ਲੜਾਈ,
ਗੁਰੂ ਕਾ ਖਾਲਸਾ ਬਹਾਦਰੀ ਨਾਲ ਉਹ ਜੰਗ ਯੁੱਧ ਕਰਨ ਲੱਗ ਪਿਆ ਜੋ ਸਿੰਘਾਂ ਦੀ ਜਾਤ ਗੋਤ ਹੈ।
ਮੋਹਰਿਓਂ ਦੀਨੋ ਵਹੀਰ ਮੁੜਾਈ,
ਤੇ ਮੋਹਰਿਓਂ ਜਿਹੜਾ ਵਹੀਰ ਸੀ ਉਹ ਵਹੀਰ ਕਿਹੜਾ, ਜਿਹੜੇ ਗੁਰੂ ਕੇ ਖਾਲਸੇ ਦਾ ਪਰਿਵਾਰ ਸੀ, ਉਹ ਗੁਰੂ ਕੇ ਜਿਹੜੇ ਸਿੰਘ ਅੱਗੇ ਲੱਗੇ ਹੋਏ ਸੀ ਉਹਨਾਂ ਨੇ ਉਹਨਾਂ ਨੂੰ ਇੱਕ ਵਾਰ ਸਤਲੁਜ ਦਰਿਆ ਤੋਂ ਪਾਸੇ ਵੱਲੋਂ ਪਿਛਾਂ ਨੂੰ ਮੋੜਿਆ ਵੀ ਤੁਸੀਂ ਨਾ ਪਿੱਛੇ ਹੋ ਜਾਓ।
ਸਿਰ ਮੋਹਰੀਆਂ ਲੈ ਕੇ ਪਰੀ ਲੜਾਈ,
ਤੇ ਜਿਹੜੇ ਮੋਹਰੀ ਅੱਗੇ ਲੱਗੇ ਸੀ ਗੁਰੂ ਕੇ ਸਿੰਘ ਸਰਦਾਰ ਜੰਗੀ ਯੋਧੇ, ਉਹ ਸਾਰੀ ਲੜਾਈ ਉਹਨਾਂ ਦੇ ਆ ਪਈ।
ਬਹੁਤ ਮਾਰ ਉਹਨ ਸਿੰਘਾਂ ਨੇ ਖਾਈ,
ਬਹੁਤ ਮਾਰ ਉਹ ਸਿੰਘਾਂ ਨੇ ਖਾਧੀ ਹੈ, ਕਿਉਂਕਿ ਜਿੱਥੇ ਬੰਦੂਕਾਂ ਹੋਣ ਉੱਥੇ ਕਦੀ ਤਲਵਾਰਾਂ ਨਹੀਂ ਚੱਲਦੀਆਂ, ਤਲਵਾਰਾਂ ਕੰਮ ਨਹੀਂ ਦੇ ਸਕਦੀਆਂ। ਅਤੇ ਅਹਿਮਦ ਸ਼ਾਹ ਪੂਰੀ ਤਿਆਰੀ 'ਚ ਆਇਆ ਹੋਇਆ ਸੀ, ਗੁਰੂ ਕੇ ਸਿੰਘਾਂ ਨੂੰ ਖਬਰ ਨਹੀਂ ਸੀ, ਬਹੁਤ ਸਿੰਘਾਂ ਦੀ ਖੁਆਰੀ ਹੋਈ, ਬੜੇ ਸ਼ਹੀਦ ਹੋਏ।
ਮੁੜ ਮੁੜ ਸਿੰਘ ਇਕੱਤਰ ਪਏ,
ਗੁਰੂ ਕੇ ਸਿੰਘ ਮੁੜ ਮੁੜ ਕੇ ਜਿਹੜੇ ਗਾਂ ਪਿਛਾਂ ਹੋਏ ਸੀ ਉਹ ਇਕੱਠੇ ਹੋਏ,
ਗਿਲ ਜਣ ਸੋ ਸਿੰਘ ਲੜਨੇ ਢਹੇ,
ਤੇ ਹੌਸਲਾ ਨਹੀਂ ਛੱਡਿਆ ਗਿਲਜੇ ਪਠਾਣਾ ਨਾਲ ਤੇ ਸਿੱਧੇ ਹੋ ਕੇ ਟੱਕਰ ਪਏ ਲੜ ਪਏ,
ਬੰਦੂਕਾਂ ਕਮਾਨ ਨੀਜੋ ਤਲਵਾਰ,
ਇੱਕ ਪਾਸਿਓਂ ਬੰਦੂਕਾਂ ਇੱਕ ਪਾਸਿਓਂ ਕਮਾਨ, ਜਿਹੜੇ ਕਮਾਨਾਂ ਚੋਂ ਤੀਰ ਤਲਵਾਰਾਂ, ਇਸ ਤਰ੍ਹਾਂ ਲੜਾਈ ਛਿੜ ਪਈ,
ਲੱਗੀ ਦੁਤਰਫੀ ਹੋਵਣ ਮਾਰ,
ਦੁਤਰਫੀ ਦੋਵੇਂ ਪਾਸਿਆਂ ਤੋਂ ਮਾਰ ਸ਼ੁਰੂ ਹੋ ਗਈ। ਗੁਰੂ ਕੇ ਸਿੰਘਾਂ ਦੇ ਖਾਲਸੇ ਦੇ ਐਸਾ ਸਮਾਂ ਬਣ ਆਇਆ, ਦੋਵੇਂ ਤਰਫਾਂ ਤੋਂ ਲੜਾਈ ਜਿਹੜੀ ਮੱਚ ਗਈ। ਅਤੇ ਵੇਖ ਲਓ ਸਾਧ ਸੰਗਤ ਜੀ, ਅੱਜ ਅਸੀਂ ਘਰ ਬੈਠੇ ਸਿਆਣੇ ਵੀ ਹਾਂ, ਸਾਨੂੰ ਗੁਰੂ ਨਾਲ ਕਿੰਨਾ ਪ੍ਰੇਮ ਹੈ, ਗੁਰੂ ਕੇ ਸਿੰਘਾਂ ਨਾਲ ਕਿੰਨਾ ਪ੍ਰੇਮ, ਉਹ ਤਾਂ ਅਸੀਂ ਆਪ ਹੀ ਜਾਣਦੇ ਹਾਂ। ਵੀ ਅੱਜ ਸਾਡੇ ਘਰ ਬਣੇ ਆ, ਚਾਰ ਚਾਰ ਮੰਜ਼ਲੀ ਕੰਧਾਂ ਹੀ ਰੱਖੀਆਂ ਪੂਰੀਆਂ ਡੂੰਘੀਆਂ, ਚੰਗੇ ਚੰਗੇ ਹੀ ਮਕਾਨ ਬਣਾਏ, ਆਰਾਮ ਨਾਲ ਜ਼ਿੰਦਗੀ ਕੱਟ ਰਹੇ ਹਾਂ। ਗੁਰੂ ਕੇ ਸਿੰਘ ਇੱਕ ਬਚਨ ਦੇ ਅੜੇ ਹੈ ਕਿ ਰਾਜ ਕਰੇਗਾ ਖਾਲਸਾ, ਵੀ ਗੁਰੂ ਕਾ ਖਾਲਸਾ ਰਾਜ ਕਰੇਗਾ। ਇਸ ਪਿੱਛੇ ਹੀ ਕਿੰਨੀਆਂ ਸ਼ਹੀਦੀਆਂ ਹੋ ਗਈਆਂ, ਪਰਿਵਾਰਾਂ ਦੇ ਪਰਿਵਾਰ, ਬੱਚੇ ਆਪਣੇ ਸ਼ਹੀਦ ਕਰਵਾ ਲਏ, ਮਾਈਆਂ ਬੀਬੀਆਂ ਸ਼ਹੀਦ ਕਰਾ ਲਈਆਂ, ਇੱਜ਼ਤਾਂ ਆਪਣੀਆਂ ਕਈਆਂ ਨੇ ਖਰਾਬ ਕਰਵਾ ਲਈਆਂ, ਪਰ ਕਾਹਦੇ ਵਾਸਤੇ? ਆਉਣ ਵਾਲੀ ਪੀੜ੍ਹੀ ਵਾਸਤੇ, ਸਾਡੇ ਸੁੱਖਾਂ ਵਾਸਤੇ। ਅਸੀਂ ਸੁੱਖ ਲੈ ਰਹੇ ਹਾਂ, ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਆ ਵੇਖ ਲਓ ਸਾਰੇ ਦਾ ਸਾਰਾ ਵਹੀਰ ਹੀ ਘਰੋਂ ਬੇਘਰ ਹੋ ਕੇ ਗੁਰੂ ਕੇ ਸਿੰਘ ਘੋੜਿਆਂ ਉੱਤੇ ਆਪਣਾ ਸਾਜੋ ਸਮਾਨ ਗੱਡਿਆਂ ਦੇ ਲੱਦ ਕੇ ਨਾਲ ਬਾਲ ਬੱਚਾ ਪਰਿਵਾਰ ਲੈ ਕੇ ਅਤੇ ਤੁਰੇ ਫਿਰ ਰਹੇ ਹੈ। ਅਤੇ ਸਾਡੇ ਵਾਸਤੇ ਅੱਜ ਕਿਤੇ ਨਿਹੰਗ ਸਿੰਘਾਂ ਦਾ ਦਾਲ ਆ ਜਾਏ ਨਾ, ਕਿਤੇ ਅਸੀਂ ਘਰ ਬੈਠੇ ਜਿਹੜੇ ਚਾਦਰ ਲੋਕ ਇਹਨਾਂ ਨੂੰ ਗੱਲਾਂ ਬੜੀਆਂ ਕਰਾਂਗੇ, ਇਹ ਤਾਂ ਜੀ ਵਿਹਲੇ ਆ ਜੀ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਹੀ ਵਾਧੂ ਦਾ ਖਲਾਰਾ ਪਾਇਆ, ਚੋਲੇ ਪਾਏ ਹੈ, ਅਤੇ ਕਰਨਾ ਕੁਝ ਹੈ ਨਹੀਂ, ਅਤੇ ਇੱਦਾਂ ਹੀ ਖਾਣ ਡੇ ਲੰਗਰ। ਗੱਲ ਕੀ ਹੈ ਵੀ ਜਿਹੜਾ ਬੰਦਾ ਕੋਈ ਕੰਮ ਕਰਨ ਵਾਲਾ ਹੁੰਦਾ, ਉਹਨੂੰ ਆਪਣਾ ਕੰਮ ਪਿਆਰਾ ਹੈ। ਜਿਨ੍ਹਾਂ ਨੂੰ ਸਾਧ ਸੰਗਤ ਜੀ ਗੁਰੂ ਕੇ ਸਿੱਖੀ ਪਿਆਰੀ ਹੈ, ਜਿਨ੍ਹਾਂ ਧਾਰਿਆ ਵੀ ਇੱਥੋਂ ਕੀ ਲੈ ਜਾਣਾ ਹੈ, ਇੱਥੋਂ ਦੇ ਮਹਾਰਾਜ ਦੀ ਕੀਤੀ ਹੋਈ ਕਮਾਈ, ਧਰਮ ਯੁੱਧ ਦੀ ਲੜਾਈ ਦਾ ਹੀ ਫਲ ਮਿਲਣਾ ਹੈ, ਉਹ ਉਹਨਾਂ ਨੇ ਉਹ ਰਾਹ ਫੜਿਆ ਹੋਇਆ ਹੈ, ਸੋਚ ਆਪੋ ਆਪਣੀ ਹੈ। ਗੁਰੂ ਕੇ ਸਿੰਘ ਇਸ ਤਰ੍ਹਾਂ ਵਹੀਰ ਲੈ ਕੇ, ਪਰਿਵਾਰ ਲੈ ਕੇ ਉਹ ਆ ਰਹੇ ਸਨ, ਗਿਲਜੇ ਪਠਾਣਾ ਲੜਾਈ ਹੋ ਗਈ। ਇਹ ਵੱਡੇ ਘੱਲੂਘਾਰੇ ਦੀ ਜਿਹੜੀ ਕਥਾ ਆਰੰਭ ਹੋ ਗਈ ਹੈ, ਦੋ ਚਾਰ ਦਿਨ, ਪੰਜ ਛੇ ਦਿਨ ਇਹ ਕਥਾ ਚੱਲਣੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਧਿਆਨ ਦੇ ਕੇ ਕਥਾ ਸੁਣੋ। ਜਿਵੇਂ ਅਹਿਮਦ ਸ਼ਾਹ ਨੇ ਗੁਰੂ ਕੇ ਸਿੰਘਾਂ ਨਾਲ ਵੈਰ ਕੀਤਾ, ਸਮੇਂ ਸਮੇਂ ਨਾਲ ਹੀ ਹਾਕਮ ਕਰਦੇ ਆਏ, ਪਰ ਗੁਰੂ ਕੇ ਸਿੰਘਾਂ ਨੂੰ ਖਤਮ ਨਾ ਕਰ ਸਕੇ। ਉਹੀ ਬੀੜਾ ਅੱਜ ਵੀ ਕਈ ਸਰਕਾਰਾਂ ਨੇ ਚੁੱਕਿਆ ਹੋਇਆ ਹੈ, ਆਪਣੇ ਵੈਰੀ ਬੜੇ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ। ਪਰ ਉਹ ਪਤਾ ਆਉਂਦੇ ਸਿਆਣੇ ਬੰਦੇ ਨੂੰ, ਹਰ ਕੋਈ ਬੰਦਾ ਚਾਦਰ ਹੈ ਪਰ ਉਹਨੂੰ ਪਤਾ ਉੱਦਣ ਲੱਗਦਾ ਆਪਣੇ ਪਰਾਏ ਦਾ ਜਦੋਂ ਮੂੰਹ ਦੇ ਚਪੇੜ ਵੱਜਦੀ ਹੈ। ਜਿਸ ਦਿਨ ਮੂੰਹ ਦੇ ਚਪੇੜ ਵੱਜੇਗੀ ਉਸ ਦਿਨ ਪਤਾ ਲੱਗੇਗਾ ਵੀ ਖਾਲਸਾ ਅੱਡ ਹੈ, ਗੁਰੂ ਕੇ ਸਿੰਘ ਅੱਡ ਹੈ ਕਿ ਜਾਂ ਇੱਕ ਹੀ ਹੈ, ਇਹ ਵੱਖਰੀ ਫੌਜ ਹੈ ਕਿ ਜਾਂ ਹਿੰਦੁਸਤਾਨ ਦੀ ਫੌਜ ਹੈ, ਫਿਰ ਪਤਾ ਲੱਗੇਗਾ ਵੀ ਸਾਨੂੰ ਆਪਣਾ ਵੱਖਰਾ ਵੀ ਕੁਝ ਚਾਹੀਦਾ ਹੈ। ਉਹੀ ਸਿੰਘ ਰਾਜ ਕਰਨ ਵਾਸਤੇ ਇੰਨਾ ਕੁ ਜ਼ਫਰ ਜਾਲੇ। ਮਹਾਰਾਜ ਕਿਰਪਾ ਕਰਨ, ਆਉਣ ਵਾਲੇ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ, ਸਮੇਂ ਦੇ ਲਿਹਾਜ਼ ਨਾਲ ਇਹ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾਰਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਮੁੜ ਮੁੜ ਸਿੰਘ ਕਤਰ ਪਏ, ਗਿਲ ਜਣ ਸੋ ਸਿੰਘ ਲੜਨੇ ਢਹੇ, ਬੰਦੂਕਾਂ ਕਮਾਨ ਨੀਜੋ ਤਲਵਾਰ, ਲੱਗੀ ਦੁਤਰਫੀ ਹੋਵਣ ਮਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਭਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਯਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤੇ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।